ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਰੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿ ਗੁਰੂ ਸਾਹਿਬ ਜੀਓ ਦੋਹਰਾ ਰੋਦਤ ਸ਼ੋਕਤ ਹੇਰ ਕਰ ਹੁਤੋ ਮਸਾਹਿਬ ਮੁਸਾਹਿਬ ਪਾਸ ਗੁਲ ਖਾਂ ਨਾਮ ਪਠਾਨ ਕੋ ਬੋਲਿਓ ਸੁਮਤ ਪ੍ਰਕਾਸ਼ ਰੋਦਤ ਸ਼ੋਕਤ ਹੇਰ ਕਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਅਪਾਰ ਹੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦਾ ਸਦਕਾ ਆਪਾਂ ਸਿੱਖ ਸੰਗਤਾਂ ਉਮਰ ਚ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਗੁਰਬਾਣੀ ਤੋਂ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ ਕੁਝ ਦਿਨ ਤੋਂ ਜਿਵੇਂ ਗੁਰੂ ਸਰਮਰਾਜ ਬਾੜੀ ਜਗ੍ਹਾ ਤੀਸਰਾ ਜੰਗ ਯੁੱਧ ਹੋਇਆ ਸੀ ਜੋ ਇਹ ਲਲਾਵੇ ਕਾਬਲ ਦਾ ਸੂਬਾ ਸ਼ਾਹਜਹਾਂ ਦਾ ਚੜਾਇਆ ਪ੍ਰੇਰਿਆ ਹੋਇਆ 35,000 ਫੌਜਾਂ ਦਾ ਦਲ ਲੈ ਕੇ ਜਿਨ੍ਹਾਂ ਦੇ ਵਿੱਚ ਆਪਣੇ ਦੋਹੇ ਦੇ ਪੁੱਤਰ ਕਾਸਮ ਬੇਗ ਤੇ ਸ਼ਮਸ਼ ਬੇਗ ਵੀ ਸੀ ਤੇ ਆਪਣਾ ਛੋਟਾ ਜਿਹੜਾ ਭਰਾ ਹੈ ਕੰਬਰ ਬੇਗ ਵੀ ਸ਼ਾਮਿਲ ਸੀ ਪੰਜਵਾਂ ਜਿਹੜਾ ਇਹਦਾ ਭਾਵਨ ਜਾਂ ਕਾਬਲੀ ਬੇਗ ਹੈ ਜੋ ਆਪਣੇ ਆਪ ਨੂੰ ਬੜਾ ਬਲੀ ਬਹਾਦਰ ਕਹਾਉਂਦਾ ਸੀ ਇਸ ਤਰ੍ਹਾਂ ਬਾਕੀ ਸੈਨਾਪਤੀਆਂ ਦੇ ਸਹਿ ਜੋ ਇਹ ਦੋ ਘੋੜੇ ਹੈ ਇਹਨਾਂ ਨੂੰ ਲੈਣ ਵਾਸਤੇ ਜੰਗ ਯੁੱਧ ਕਰਨ ਲਈ ਆਇਆ ਸੀ ਆਪਾਂ ਪ੍ਰਸੰਗ ਸੁਣਿਆ ਕੱਲ ਇਸ ਤਰ੍ਹਾਂ ਜੰਗ ਯੁੱਧ ਦੇ ਵਿੱਚ ਜਿਹੜਾ ਕੰਬਰ ਬਾਗ ਹੈ ਵੇਗ ਹੈ ਉਹਦੇ ਮਰਨ ਤੋਂ ਬਾਅਦ ਜਿਹੜੇ ਇਹਦਾ ਭਰਾ ਹੈ ਲਲਾ ਬੇਗ ਸ਼ੋਕ ਗਮ ਵੀ ਡੋਲ ਰਿਹਾ ਸੀ, ਵਿਰਾਗ ਵਿੱਚ ਕਹਿ ਰਿਹਾ ਸੀ ਵੀ ਹੇ ਭਰਾ ਤੇਰੇ ਵਰਗਾ ਸਿਆਣਾ ਕੌਣ ਹੈ, ਜੰਗ ਜੰਗ ਦੇ ਜਿਹੜੇ ਢੰਗ ਤਰੀਕੇ ਤੁਸੀਂ ਦੱਸਿਆ ਕਰਦਾ ਸੀ ਵੀ ਹੇ ਵੱਡੇ ਭਰਾਓ ਕਰਲਾ ਹੁਣ ਕੌਣ ਦੱਸੂਗਾ। ਇੱਥੋਂ ਬਗੈਰ ਤਾਂ ਮੈਂ ਕੁਝ ਕਰਨ ਜੋਗਾ ਨਹੀਂ ਰਿਹਾ ਹਾਂ। ਐਸਾ ਕੁਝ ਸੁਣ ਕੇ ਜਿਹੜੇ ਪੁੱਤਰ ਸੀ ਉਹ ਬੋਲੇ ਵੀ ਪਿਤਾ ਜੀ ਹੁਣ ਇਸ ਸ਼ੋਗਮ ਕਰਨ ਦਾ ਕੋਈ ਸਮਾਂ ਨਹੀਂ ਹੈ, ਅਸੀਂ ਕੋਈ ਇੱਥੇ ਖਾਣਾ ਖਾਣ ਲਈ ਥੋੜੇ ਚੜ ਕੇ ਆਏ ਸੀ, ਜੰਗ ਜਦ ਵਿੱਚ ਲੜਨਾ ਮਰਨਾ ਹੀ ਹੁੰਦਾ ਹੈ, ਇਸ ਕਰਕੇ ਦਿਲ ਛੱਡਣ ਦੀ ਕੋਈ ਲੋੜ ਨਹੀਂ ਹੈ। ਆਪਾਂ ਨੇ ਸ਼ਾਹਜਹਾਂ ਨੇ ਕਿਵੇਂ ਨਵਾਜਿਆ, ਉਸਨੇ ਸੂਬੇ ਦੀ ਪਰਵੀ ਬਖਸ਼ੀ ਹੈ, ਰਾਜ ਭਾਗ ਦਿੱਤਾ ਹੈ, ਤਰ੍ਹਾਂ ਤਰ੍ਹਾਂ ਦੇ ਘੋੜੇ ਹਾਥੀ ਬਖਸ਼ੇ ਨੇ, ਕਿਵੇਂ ਸਾਡਾ ਉੱਥੇ ਮਾਣ ਸਤਿਕਾਰ ਦਿੱਤਾ, ਸਿਰੋਂ ਪਹੁ ਦੇ ਕੇ ਨਵਾਜੇ ਆ। ਜੇ ਸ਼ਾਹਜਹਾਂ ਦਾ ਵੀ ਆਪਾਂ ਲੂਣ ਪਾਣੀ ਖਾਂਦੇ ਉਹਦਾ ਹਰਾਮ ਕਰਨਾ ਸਾਡੇ ਲਈ ਯੋਗ ਨਹੀਂ ਹੈ। ਇਸ ਤਰ੍ਹਾਂ ਦੋਵੇਂ ਪੁੱਤਰਾਂ ਦੀ ਗੱਲ ਸੁਣ ਕੇ ਨੇ ਦਿਲ ਧਰਿਆ ਵੀ ਗੱਲ ਤਾਂ ਠੀਕ ਕਹਿ ਰਹੇ ਹੈ, ਜੰਗ ਯੁੱਧ ਵਿੱਚ ਐਸਾ ਹੁੰਦਾ ਲੜਨਾ ਮਰਨਾ ਹੀ ਹੁੰਦਾ। ਫਿਰ ਉਸ ਵੇਲੇ ਸਾਵਧਾਨ ਹੋਇਆ ਹੈ, ਆਪ ਚੱਲਣ ਲਈ ਹੋਇਆ ਹੈ ਤੇ ਕਾਸਮ ਬੇਗ ਵੱਡੇ ਪੁੱਤਰ ਨੇ ਕਹਿ ਰਿਹਾ ਤੁਸੀਂ ਤਾਂ ਪਿਤਾ ਜੀ ਅਜੇ ਪਿੱਛੇ ਰਹੋ, ਮੈਂ ਜਾਂਦਾ ਹਾਂ। ਸ਼ਮਸ ਬੇਗ ਨੇ ਵੀ ਕਿਹਾ ਵੀ ਮੈਂ ਹੀ ਜਾ ਰਿਹਾ ਹਾਂ। ਇੱਕ ਸੱਜੇ ਤਰਫ ਯਾਨੀ ਦੱਖਣ ਦੀ ਤਰਫ ਨੂੰ ਚੱਲ ਪਿਆ, ਦੂਜੇ ਪਾਸੇ ਜਿਹੜਾ ਕਾਸਮ ਬੇਗ ਹੈ ਉਹਦਾ ਮੁਕਾਬਲਾ ਭਾਈ ਲੱਖੂ ਜੀ ਦੇ ਨਾਲ ਹੋ ਗਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਭਾਰੀ ਲੋਹੇ ਦੀ ਬਰਸ਼ੀ ਹੈ, ਭਾਈ ਲੱਖੂ ਜੀ ਸੰਭਾਲ ਕੇ ਰੱਖਿਆ ਕਰਦੇ ਸਨ, ਜਦੋਂ ਲੋੜ ਹੁੰਦੀ ਸੀ ਸਤਿਗੁਰੂ ਮੰਗਦੇ ਸਨ ਉਸ ਵੇਲੇ ਬਰਸ਼ੀ ਦੇ ਦਿਆ ਕਰਦਾ ਸੀ। ਉਸੇ ਬਰਸ਼ੀ ਦੇ ਨਾਲ ਅੱਜ ਇਹਦਾ ਮੁਕਾਬਲਾ ਹੋਇਆ ਹੈ, ਐਸੀ ਇਹ ਬਰਸ਼ੀ ਭਾਈ ਲੱਖੂ ਜੀ ਨੇ ਮੂੰਹ ਦੇ ਵਿੱਚ ਬੱਬਰ ਵਿੱਚ ਮਾਰੀ ਹੈ ਔਰ ਦੂਸਰੇ ਪਾਰ ਹੋ ਗਈ ਹੈ। ਇਸ ਤਰ੍ਹਾਂ ਜਿਹੜਾ ਸ਼ਮਸ਼ ਬੇਗ ਹੈ ਸਦਾ ਦੀ ਨੀਂਦੇ ਸੌ ਗਿਆ। ਵੇਸਾਂ ਪੂਰਾ ਆਈਆਂ, ਉਹਨਾਂ ਨੇ ਸੂਰਬੀਰ ਜਾਣ ਕੇ ਵਰ ਲਿਆ ਹੈ ਤੇ ਵਾਣਾ ਤੇ ਚੜਾ ਕੇ ਉੱਪਰ ਲੈ ਗਈਆਂ ਹਨ। ਇੱਧਰ ਜਿਹੜਾ ਸ਼ਮਸ਼ ਬੇਗ ਹੈ ਉਹਦਾ ਜਿਹੜਾ ਜੰਗ ਯੁੱਧ ਹੈ, ਜਿਹੜਾ ਜਾਤੀ ਮਾਲਕ ਹੈ ਜੋ ਇਹ ਗੁਰੂ ਘਰ ਦੇ ਵਿੱਚ ਪ੍ਰੋਹਤ ਰੂਪ ਦੇ ਵਿੱਚ ਮੰਨਿਆ ਜਾਂਦਾ ਸੀ, ਬ੍ਰਾਹਮਣ ਸੀ, ਇਹਦਾ ਤੇਗ ਦੇ ਨਾਲ ਆਪੋ ਵਿੱਚ ਜੰਗ ਜਦ ਸ਼ੁਰੂ ਹੋ ਗਿਆ ਹੈ। ਦੋ ਤਿੰਨ ਵਾਰ ਸੰਸਵੇਗ ਨੇ ਜਾਤੀ ਮਲਕ ਉੱਪਰ ਕੀਤੇ ਨੇ, ਫਿਰ ਇਹਨੇ ਫਿਰ ਐਸਾ ਵਾਰ ਕੀਤਾ ਹੈ ਜਿਹਦੇ ਕਰਕੇ ਉਹ ਗਰਦਨ ਲਾ ਦਿੱਤੀ ਹੈ, ਘੋੜੇ ਤੋਂ ਉਲਟ ਕੇ ਰਕਾਬਾਂ ਵਿੱਚ ਇਹਦੇ ਪੈਰ ਜੇ ਫਸ ਗਏ। ਜਿੱਧਰ ਕਿੱਧਰ ਘੋੜਾ ਭਜਾਈ ਫਿਰਦਾ ਹੈ, ਇਹਨੂੰ ਖਿੱਚੀ ਫਿਰਦਾ ਹੈ, ਅਖੀਰੀ ਫਿਰ ਜਿੱਥੇ ਇੱਕ ਲਲਾ ਵੇ ਖੜੋਤਾ ਉੱਥੋਂ ਦੀ ਜਦੋਂ ਦੇਖਿਆ ਘੋੜਾ ਪਛਾਣ ਲਿਆ ਵੀ ਇਹ ਤਾਂ ਮੇਰੇ ਪੁੱਤਰ ਦਾ ਹੀ ਹੈ। ਇੱਕ ਮੁਗਲ ਪਠਾਨ ਸੀ, ਉਸਨੇ ਦੱਸਿਆ ਹੈ ਇਹ ਤੇਰਾ ਪੁੱਤਰ ਹੀ ਹੈ। ਉਹ ਇਸ ਤਰ੍ਹਾਂ ਫਿਰ ਬਹੁਤ ਸ਼ੋਗਮ ਵੀ ਜੁੜ ਗਿਆ ਹੈ। ਦੂਜਾ ਜਿਹੜਾ ਕਾਸਮ ਬੇਗ ਹੈ ਉਹ ਲੱਖੂ ਜੀ ਨੇ ਮਾਰ ਦਿੱਤਾ, ਜਦੋਂ ਉਹਦੀ ਲੋਤ ਵਿੱਚ ਕੋਲ ਆਇਆ ਦਾ ਫਿਰ ਤਾਂ ਬਹੁਤ ਹੀ ਵਿਰਾਗ ਵਿੱਚ ਆ ਕੇ ਬਿਲਕੁਲ ਗਮ ਵਿੱਚ ਡੁੱਬ ਗਿਆ ਹੈ। ਫਿਰ ਮੇਰਾ ਤਾਂ ਕੋੜਵਾਂ ਹੀ ਅੰਸਵੰਸ ਹੀ ਸੰਸਾਰ ਤੋਂ ਚਲੀ ਗਈ, ਜੰਗ ਯੁੱਧ ਕਾਹਦਾ ਕਰਨਾ, ਇਹ ਸਾਡੀ ਤਾਂ ਸਾਰਿਆਂ ਦੀ ਇੱਥੇ ਕਿਆਮਤ ਆ ਗਈ, ਮੱਲੋ ਮੌਤ ਆ ਗਈ ਸਾਰੀ ਇਸ ਬਹਾਨੇ। ਉਹ ਘੋੜੇ ਤਾਂ ਕਿਧਰੇ ਲਿਜਾਣੇ ਰਹਿ ਗਏ, ਸਾਨੂੰ ਤਾਂ ਆਪਣੇ ਇੱਥੇ ਪ੍ਰਾਣ ਵੀ ਦੇ ਕੇ ਜਾਣੇ ਪੈਣਗੇ। ਇਸ ਤਰ੍ਹਾਂ ਜਿਹੜਾ ਲਲਾ ਵੇ ਕਾਬਲ ਦਾ ਸੂਬਾ ਹੈ ਪੁੱਤਰਾਂ ਨੂੰ ਮਰਿਆਂ ਦੇਖ ਕੇ ਬਹੁਤ ਹੀ ਰੋਂਦਾ ਫਿਰਦਾ ਹੈ। ਜਿਵੇਂ ਇੱਕ ਮੁਸਾਹਿਬ ਸੀ ਗੁਲ ਖਾਨ ਨਾਮ ਦਾ, ਉਹਨੇ ਇਹਨੂੰ ਸਾਵਧਾਨ ਕੀਤਾ ਕਿ ਇਹ ਲਲਾਵੇ ਤੈਨੂੰ ਐਸਾ ਰੋਣਾ ਧੋਣਾ ਕਰਨਾ ਹੁਣ ਯੋਗ ਨਹੀਂ ਹੈ। ਇਹ ਤਾਂ ਜੰਗਜੋ ਦੀ ਰੀਤੀ ਐਸੀ ਹੈ ਵੀ ਅੱਜ ਤੋਂ ਥੋੜੋ ਹੈ ਤਾਂ ਜਦੋਂ ਤੋਂ ਜੰਗ ਜੁਗ ਸ਼ੁਰੂ ਹੋਏ ਹੈ ਨਾ ਦੇਵਤਿਆਂ ਦੇਤਾਂ ਦੇ, ਇਹ ਐਸਾ ਹੁੰਦਾ ਰਿਹਾ ਹੈ। ਇੱਕ ਹੀ ਜਿੱਤਦਾ ਹੁੰਦਾ, ਦੂਜਾ ਤਾਂ ਹਾਰਦਾ ਹੀ ਹੁੰਦਾ ਹੈ। ਐਸਾ ਨਹੀਂ ਵੀ ਦੋਹਾਂ ਦੀ ਜਿੱਤ ਹੋਵੇ ਜਾਂ ਦੋਵੇਂ ਹਾਰਨ, ਇੱਕ ਜਿੱਤਦਾ ਹੁੰਦਾ ਇੱਕ ਹਾਰਦਾ ਹੁੰਦਾ ਹੈ। ਇਸ ਕਰਕੇ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ, ਭਾਵੇਂ ਸਾਡੀ ਜਿੱਤ ਹੋਵੇ ਭਾਵੇਂ ਹਾਰ ਹੋਵੇ, ਆਖਰੀ ਸਵਾਸਾਂ ਤੱਕ ਸਾਨੂੰ ਗੁਰੂ ਨਾਲ ਮੁਕਾਬਲਾ ਕਰਕੇ ਜੰਗ ਜੁਦ ਕਰਦੇ ਰਹਿਣਾ ਚਾਹੀਦਾ ਹੈ। ਜਿਵੇਂ ਗੁਲ ਖੰਮ ਸਾਹਿਬ ਦਾ ਪੇਰਿਆ ਹੋਇਆ, ਫਿਰ ਲਲਾਵੇ ਸਾਵਧਾਨ ਹੋ ਗਿਆ, ਸ਼ੋਕ ਜਾ ਛੱਡ ਕੇ ਜਿੰਨੇ ਵੱਜਦੇ ਕੁਝਦੇ ਸੂਰਵੀਰ ਸੀ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਆ ਹੋਇਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਲਲਾ ਬੇਗ ਦਾ ਆਹਮੋ ਸਾਹਮਣੇ ਮੁਕਾਬਲਾ ਹੋਇਆ, ਜਿਵੇਂ ਜੰਗ ਜੁਦ ਹੋਇਆ, ਅੱਜ ਪ੍ਰਸੰਗ ਆ ਰਿਹਾ ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ।
ਰੋਦਤ ਸ਼ੋਕਤ ਹੇਰ ਕਰ,
ਆ ਦੋਵੇਂ ਪੁੱਤਰਾਂ ਨੂੰ ਮਰਿਆਂ ਦੇਖ ਕੇ ਜਿਹੜਾ ਇਹ ਲਲਾ ਬੇਗ ਹੈ ਬੜਾ ਸ਼ੋਕ ਕਰਦਾ ਹੈ, ਬੜਾ ਰੋ ਰਿਹਾ, ਰੋਂਦਿਆਂ ਹੋਇਆ ਸ਼ੋਕ ਕਰਦਿਆਂ ਨੂੰ ਵੇਖ ਕਰਕੇ
ਉਤੋ ਮਸਾਹਿਬ ਪਾਸ,
ਇਹਦੇ ਕੋਲ ਹੀ ਕੋਈ ਮਸਾਹਿਬ ਖੜੋਤਾ ਹੋਇਆ ਸੀ, ਜਾਣੀ ਚੰਗੇ ਅਹੁਦੇ ਦਾ ਮਾਲਕ ਖੜੋਤਾ ਹੋਇਆ ਸੀ।
ਗੁਲ ਖਾਂ ਨਾਮ ਪਠਾਨ ਕੋ,
ਪਠਾਨ ਦਾ ਨਾਮ ਸੀ ਗੁਲ ਖਾਂ, ਅਹੁਦਾ ਇਹਦਾ ਮਸਾਹਿਬ ਸੀ। ਅੱਜ ਕੱਲ ਅਹੁਦਿਆਂ ਦੇ ਨਾਂ ਕਿਸੇ ਨੂੰ ਆਈ ਜੀ, ਕਿਸੇ ਨੂੰ ਡੀ ਆਈ ਜੀ, ਕਿਸੇ ਨੂੰ ਕੈਪਟਨ, ਕਿਸੇ ਨੂੰ ਨਾਇਕ ਸਾਹਿਬਦਾਰ, ਕਿਸੇ ਨੂੰ ਮੇਜਰ ਸੂਬੇਦਾਰ, ਇਸ ਤਰ੍ਹਾਂ ਅਹੁਦੇ ਦੇ ਹੈਗੇ ਆ ਨਾ ਅੱਡੋ ਅੱਡੀ। ਉਹ ਮੁਸਲਮਾਨਾਂ ਦੇ ਸਮੇਂ ਕਿਸੇ ਨੂੰ ਕੋਈ ਮੁਸਾਹਿਬ ਕਿਹਾ ਜਾਂਦਾ ਸੀ, ਕਿਸੇ ਨੂੰ ਅਹਿਲਕਾਰ ਕਿਹਾ ਜਾਂਦਾ ਸੀ, ਕਿਸੇ ਨੂੰ ਵਜ਼ੀਰ, ਕਿਸੇ ਨੂੰ ਦੀਵਾਨ। ਇਸ ਤਰ੍ਹਾਂ ਕੋਈ ਰਾਣੇ ਹੁੰਦੇ ਸੀ, ਕੋਈ ਰਾਜੇ ਹੁੰਦੇ ਸੀ, ਉਹ ਥੋੜਾ ਥੋੜਾ ਉਹਨਾਂ ਦੇ ਅਹੁਦਿਆਂ ਵਿੱਚ ਫਰਕ ਹੁੰਦਾ ਸੀ, ਅੰਤਰਾ ਹੁੰਦਾ ਸੀ। ਜਿਹੜਾ ਦੀਵਾਨ ਹੈ ਉਹਦਾ ਅਹੁਦਾ ਵਜ਼ੀਰ ਨਾਲੋਂ ਵੀ ਜ਼ਿਆਦਾ ਉੱਚਾ ਹੁੰਦਾ ਸੀ। ਜਿਵੇਂ ਚੰਦੂ ਸੀ ਦੀਵਾਨ, ਭਾਵੇਂ ਵਜ਼ੀਰ ਖਾਂ ਵੀ ਜਹਾਂਗੀਰ ਕੋਲ ਰਹਿੰਦਾ ਸੀ, ਪਰ ਚੰਦੂ ਦੀ ਜ਼ਿਆਦਾ ਮੰਨੀ ਜਾਂਦੀ ਸੀ, ਉੱਚੇ ਅਹੁਦੇ ਤੇ ਸੀ। ਇਸ ਤਰ੍ਹਾਂ ਜਿਹੜੇ ਅਹਿਲਕਾਰ ਹੈ, ਮੁਸਾਹਿਬ ਹੈ, ਇਹ ਅਹੁਦੇ ਹਨ, ਸਵੇ ਹਨ। ਉਹ ਮੁਸਾਹਿਬ ਅਹੁਦੇ ਦਾ ਜਿਹੜਾ ਨਾਮ ਜਿਹਦਾ ਗੁਲ ਖਾਨ ਸੀ, ਹੈ ਪਠਾਣਾ ਜੀ ਜਾਤੀ ਵਿੱਚੋਂ ਸੀ।
ਬੋਲਿਓ ਸੁਮਤ ਪ੍ਰਕਾਸ਼,
ਆਹ ਸਵੇਰੇ ਕਹਿੰਦੇ ਬੋਲਿਆ ਚੰਗੀ ਅਕਲ ਮਤ ਦੇਣ ਵਾਸਤੇ ਸੁਨ,
ਭੁਜੰਗ ਛੰਦ ਲਲਾ ਬੇਗ ਸ਼ੋਕੰ ਨਾ ਕੀਜੈ ਸੁਜਾਨਾ।
ਵੇ ਸਿਆਣੇ ਲਲਾ ਬੇਗ ਸੁਵੇ, ਤੈਨੂੰ ਹੁਣ ਸ਼ੋਕ ਨਹੀਂ ਕਰਨਾ ਚਾਹੀਏ।
ਸਮੋ ਜੰਗ ਕੋ ਜਾਨ ਲੀਜੈ ਮਹਾਨਾ,
ਕਿਉਂ ਤਾਂ ਮਹਾਨ ਜੰਗ ਜੋ ਦਾ ਸਮਾਂ ਹੈ, ਇਸ ਕਰਕੇ ਜਾਣ ਲਈਏ ਸਿਆਣੇ ਸ਼ੋਕ ਨਾ ਕਰਨਾ ਚਾਹੀਏ।
ਫਤਿਹ ਹੋਏ ਕੈ ਹਾਰ ਏਕੋ ਸੋ ਪਾਵੈ,
ਹਾਂ ਭਾਵੇਂ ਫਤਿਹ ਜਿੱਤ ਹੋ ਜਾਏ ਜਾਂ ਹਾਰ ਹੋ ਜਾਏ, ਇੱਕ ਜਾਣਾ ਹੀ ਇਹ ਫਤਿਹ ਪਾਉਂਦਾ ਹੁੰਦਾ ਹੈ।
ਲੜੈ ਵੀਰ ਸਾਰੇ ਇਹੀ ਰੀਤ ਭਾਵੇ,
ਦੁਨੀਆਂ ਪਰਦੇ ਸੂਰਬੀਰ ਲੜਦੇ ਇਹੀ ਰੀਤੀ ਕਹਿੰਦੇ ਪਾਉਂਦੀ ਹੈ, ਯਾਨੀ ਪਰਮੇਸ਼ਰ ਵੱਲੋਂ ਇਹੀ ਰੀਤੀ ਮਨਜੂਰ ਹੈ ਵੀ ਇੱਕ ਜਿੱਤਦਾ ਹੁੰਦਾ ਇੱਕ ਹਾਰਦਾ ਹੁੰਦਾ ਹੈ।
ਤਜੈ ਜੰਗ ਜੋਧਾ ਬੁਰੀ ਬਾਤ ਹੋ,
ਪਰ ਇੰਨੀ ਗੱਲ ਹੈ ਸੂਬੇ ਵੀ ਜਿਹੜਾ ਜੋਧਾ ਬਣ ਕੇ ਜੰਗ ਜੁਰ ਛਡਵਾਏ, ਕੈਰ ਡਰਬੋਕ ਹੋ ਕੇ ਭੱਜ ਆਏ, ਉਹਦੇ ਲਈ ਗੱਲ ਬਹੁਤ ਮਾੜੀ ਹੋ ਜਾਂਦੀ ਹੈ।
ਦੂਹੂ ਲੋਕ ਕੋ ਮੋਦ ਤਾਰੀਫ ਖੋ,
ਉਹ ਜਿਹੜਾ ਯੋਧਾ ਹੈ ਨਾ ਉਹਦੇ ਜਿਹੜੀ ਦੋਹਾਂ ਲੋਕਾਂ ਵਿੱਚੋਂ ਉਹਨੂੰ ਖੁਸ਼ੀਆਂ ਪ੍ਰਾਪਤ ਹੋਣੀ ਹੈ, ਉਸਤੀ ਹੁੰਦੀ ਹੈ, ਵਡਿਆਈ ਹੁੰਦੀ, ਉਹ ਦੋਹਾਂ ਨੂੰ ਗੁਆ ਲੈਂਦਾ। ਦੋਹਾਂ ਲੋਕਾਂ ਵਿੱਚ ਜਿਹੜਾ ਜੰਗ ਛੱਡ ਕੇ ਭੱਜ ਆਏ ਨਾ ਉਹਨੂੰ ਕੋਈ ਖੁਸ਼ੀ ਪ੍ਰਾਪਤ ਹੁੰਦੀ ਹੈ ਇਸ ਲੋਕ ਵਿੱਚ ਪਰਲੋਕ ਵਿੱਚ, ਤੇ ਨਾ ਉਹਦੀ ਵਡਿਆਈ ਹੁੰਦੀ ਹੈ। ਉਹ ਦੋਵੇਂ ਲੋਕਾਂ ਦੀਆਂ ਵਡਿਆਈਆਂ ਤੇ ਖੁਸ਼ੀਆਂ ਗੁਆ ਲੈਂਦਾ ਹੈ।
ਵੱਡੇ ਆਪ ਦਾਨਾ ਕਹੇ ਕੌਣ ਸਿਆਣੋ,
ਆਪ ਤਾਂ ਬੜੇ ਦਨਾ ਹੋ ਤੇ ਬਹੁਤ ਸਿਆਣੇ, ਤੁਹਾਨੂੰ ਕੋਈ ਸਿਆਣਾ ਭਲਾ ਕੀ ਆਖੇ ਮੇਰੇ ਵਰਗਾ।
ਭਲੀ ਬਾਤ ਜੇਤੀ ਸਭੈ ਬੁੱਧ ਜਾਣੋ,
ਹਾਂ ਜਿੰਨੀਆਂ ਚੰਗੀਆਂ ਗੱਲਾਂ ਬਾਤਾਂ ਹੈ ਉਹ ਸਾਰੀਆਂ ਤੁਸੀਂ ਬੁੱਧੀ ਕਰਕੇ ਜਾਣਦੇ ਹੀ ਹੋ।
ਰਚੀ ਆਪ ਮੌਲਾ ਬਣੈ ਅਗਰ ਸੋਈ,
ਬਾਕੀ ਲਲਾ ਵੇਗ ਜੀ ਜੋ ਪਰਮੇਸ਼ਰ ਨੇ ਅੱਲਾ ਤਾਲਾ ਨੇ ਕਹਿੰਦੇ ਰਚੀ ਹੈ ਉਹੀ ਗੱਲ ਕਹਿੰਦੇ ਅੱਗੇ ਬਣਨੀ ਹੁੰਦੀ ਹੈ।
ਸਹਿ ਸੀਸ ਸਾਰੇ ਨਾ ਮੋਰੈ ਸੋ ਕੋਈ,
ਉਹ ਜਿਹੜੀ ਮੌਲਾ ਦੀ ਕਹਿੰਦੇ ਵਿਧੀ ਰਚੀ ਹੋਈ ਹੈ ਭਾਵੀ ਰਚੀ ਹੋਈ ਹੈ ਉਹਨੂੰ ਸਾਰੇ ਖਿੜੇ ਮੱਥੇ ਸੀਸ ਤੇ ਸਿਰ ਤੇ ਸਹਾਰਦੇ ਉਸਦੀ ਭਾਵੀ ਨੂੰ ਉਹਦੀ ਹੋਣਹਾਰ ਨੂੰ ਕੋਈ ਮੋੜ ਨਹੀਂ ਸਕਦਾ ਹੁੰਦਾ।
ਕਹਾ ਹੋਤ ਰੋਏ ਮਿਟੈ ਨਾ ਹੈ ਕੈਸੇ,
ਇਸ ਕਰਕੇ ਹੇ ਸੁਭਾ ਜੀ ਰੋਇਆ ਪਿੱਟਿਆ ਭਲਾ ਕੀ ਕੁ ਹੋ ਸਕਦਾ ਹੈ। ਇਸ ਕਰਕੇ ਕਿਸੇ ਤਰ੍ਹਾਂ ਜਿਹੜੀ ਮੌਲਾ ਦੀ ਖੁਦਾ ਦੀ ਭਾਵੀ ਹੈ ਹੁਣ ਹਰ ਤਾਂ ਰੋਇਆ ਵੀ ਮਿਟ ਨਹੀਂ ਸਕਦੀ ਹੈ।
ਲਰੋ ਅਗਰ ਹੋਏ ਚੱਡੇ ਆਪ ਜੈ,
ਮੇਰੀ ਤਾਂ ਇਹੀ ਸਲਾਹ ਹੈ ਵੀ ਅੱਗੇ ਹੋ ਕੇ ਲੜੋ ਜਿਸ ਤਰ੍ਹਾਂ ਆਪ ਜੀ ਕਹਿੰਦੇ ਉਹ ਪਾਨਾਂ ਦਾ ਬੀੜਾ ਚੁੱਕੇ ਤੇਗ ਚੁੱਕੇ ਉੱਥੋਂ ਲਾਹੌਰ ਤੋਂ ਚੜੇ ਸੀ।
ਹਜੋ ਨਾ ਕਰੇ ਤੋਹੇ ਤਾਰੀਫ ਸਾਰੇ,
ਇਸ ਵੇਲੇ ਤੁਸੀਂ ਅੱਗੇ ਹੋ ਕੇ ਚੜੋਗੇ ਨਾ ਫਿਰ ਕੋਈ ਤੁਹਾਡੀ ਨਿੰਦਿਆ ਬਦਨਾਮੀ ਨਹੀਂ ਕਰੇਗਾ, ਸਗੋਂ ਸਾਰੇ ਤਾਰੀਫਾਂ ਕਰਨਗੇ ਵੀ ਲਲਾ ਵੇਗ ਬੜਾ ਜੰਗੀ ਯੋਧਾ ਸੀ, ਆਖਰੀ ਸਵਾਸਾਂ ਤੱਕ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਦਾ ਲੜਦਾ ਮਰ ਗਿਆ।
ਰੱਖੋ ਲਾਜ ਆਛੈ ਕਰੋ ਨਾ ਹਟਾਰੇ,
ਆਪਣੇ ਕਹਿੰਦੇ ਜਾਤੀ ਦੀ ਆਪਣੇ ਸੂਰਬੀ ਹੈਦਰ ਬਹਾਦਰ ਹੈ ਇਹ ਜਿੱਤਰੋ ਰੱਖ ਲੋ, ਇਸ ਤਰ੍ਹਾਂ ਕੋਈ ਹੁਣ ਟਾਲਾ ਨਾ ਕਰੋ ਜੀ।
ਗੁਲਮ ਖਾਨ ਕੇ ਬੈਨ ਜਾਨੇ ਸੁਜਾਨੇ,
ਜਿਹੜਾ ਲਲਾ ਵੇਗ ਹੈ ਨਾ ਇਸ ਨੇ ਕਹਿੰਦੇ ਗੁਲਖਮ ਸਾਹਿਬ ਦੇ ਜਿਹੜੇ ਬਚਨ ਹੈ ਇਹਨੂੰ ਬੜੇ ਸਿਆਣਾ ਵਾਲੇ ਜਾਣਿਆ।
ਲਲਾ ਬੇਗ ਨੇ ਸ਼ੋਕ ਤਿਆਗੇ ਉਹ ਮਹਾਨ,
ਜਿਹੜਾ ਮਹਾਨ ਸ਼ੋਕ ਵਿਚ ਡੁੱਬਿਆ ਹੋਇਆ ਸੀ ਨਾ ਸੂਬਾ, ਉਸਨੇ ਸ਼ੋਕ ਕਰਨਾ ਬੜੀ ਛੱਤਰ ਦੇ ਕੇ ਛੱਡ ਦਿੱਤਾ ਵੀ ਠੀਕ ਕਹਿ ਰਿਹਾ।
ਕਰਿਓ ਉਤਸ਼ਾਹ ਹਿਰਦੈ ਧੀਰ ਤਾਰੇ,
ਉਸਦੇ ਵਿਚ ਹਿਰਦੇ ਵਿਚ ਧੀਰ ਤਾਰਿਆ, ਜੰਗ ਯੋਧਾ ਬੜਾ ਭਾਰੀ ਇਸਨੇ ਉਤਸ਼ਾਹ ਕੀਤਾ।
ਗੁਰੂ ਸੰਗ ਚਾਹੇ ਪੇਰੋ ਜੰਗ
ਭਾਰੀ ਜੰਗ ਕਰਕੇ ਹੁਣ ਗੁਰੂ ਦੇ ਨਾਲ ਮੈਂ ਭਿੜਾ ਬੜਾ ਭਾਰੀ ਕਹਿੰਦੇ ਲੜਾਂ।
ਉਤੋਂ ਫੈਜ ਖਾਂ ਪਾਸ ਦੀਨੀ ਦਲੇਰੀ,
ਉਸ ਵੇਲੇ ਦੇ ਕੋਲ ਕਹਿੰਦੇ ਫੈਜ ਖਾਂ ਖੜੋਤਾ ਹੋਇਆ ਸੀ, ਉਹਨੇ ਵੀ ਦਲੇਰੀ ਦਿੱਤੀ ਵੀ ਗੱਲ ਤਾਂ ਠੀਕ ਹੈ ਤਕੜਾ ਹੋ ਜਾ।
ਆਹ ਪ੍ਰਾਣ ਜਾ ਲਓ ਸੁਣੋ ਬਾਤ ਮੇਰੀ,
ਲਲਾ ਵੇਗ ਸੂਬਾ ਜੀ ਜਿੰਨਾ ਚਿਰ ਸਾਡੇ ਸਰੀਰ ਵਿਚ ਪ੍ਰਾਣ ਚੱਲਦੇ ਆ ਉਨਾ ਚਿਰ ਮੇਰੀ ਗੱਲ ਤੁਸੀਂ ਧਿਆਨ ਦੇ ਕੇ ਸੁਣ ਲੋ।
ਗੁਰੂ ਕੋ ਗਹਿ ਕੇ ਹਤੈ ਸ਼ਸਤਰ ਮਾਰੇ,
ਜਾਂ ਤਾਂ ਗੁਰੂ ਨੂੰ ਜਾਂਦਿਆਂ ਫੜ ਲੈਣਾ ਨਹੀਂ ਤਾਂ ਅਸੀਂ ਸ਼ਸਤਰ ਮਾਰ ਕੇ ਹਤੈ ਮਾਰ ਦੇਣਾ।
ਤਬੈ ਸ਼ਾਹ ਕੇ ਪਾਸ ਆਪਾ
ਫਿਰ ਵੀ ਆਪਾਂ ਪਾਤਸ਼ਾਹ ਦੇ ਕੋਲ ਆਪਣੇ ਆਪ ਨੂੰ ਦਿਖਾਉਣਾ ਹੈ ਵੀ ਅਸੀਂ ਮਾਰਿਆ ਆ ਜਾਂ ਫੜ ਲਿਆ ਏ।
ਨਹੀਂ ਤੋ ਇਹਾ ਵੀਰ ਖੇਤੰ ਮਜਾਰਾ,
ਨਹੀਂ ਤਾਂ ਜਿਹੜਾ ਸੂਰ ਵੀਰਾਂ ਵਾਲਾ ਖੇਤ ਹੈ ਸੂਰ ਵੀਰਾਂ ਵਾਲਾ ਥਾਂ ਇਹਦੇ ਵਿਚ ਹੀ
ਸਰੀਰੰ ਤਜੈ ਗੇ ਸਹਿ ਖੱਗ ਸਾਤਾ,
ਆਪਾਂ ਵੀ ਤਲਵਾਰ ਦੀ ਤਿੱਖੀ ਸਹਾਰ ਕੇ ਇੱਥੇ ਸਰੀਰ ਛੱਡ ਜਾਵਾਂਗੇ।
ਇਹੀ ਬਾਤ ਆਛੀ ਲਲਾ ਬੇਗ ਮਾਨੇ,
ਆ ਜਿਹੜਾ ਫੈਜ ਖਾਂ ਸੀ ਉਸਦੀ ਗੱਲ ਵੀ ਏ ਠੀਕ ਹੈ, ਕਹਿੰਦੇ ਇਸ ਨੂੰ ਚੰਗੀ ਕਰਕੇ ਲਲਾ ਬੇਗ ਨੇ ਮੰਨਿਆ ਹੈ।
ਚੱਲੋ ਸਮੂਹ ਜੰਗ ਹੇਤ ਜੰਗ ਕੇ ਹੇਤ ਮਾਨੇ,
ਆ ਜਿਹੜਾ ਮਾਨੀ ਲਲਾ ਬੇਗ ਹੈ ਜੰਗ ਕਰਨ ਵਾਸਤੇ ਸਾਹਮਣੇ ਨੂੰ ਫਿਰ ਚੱਲਿਆ।
ਵਜੈ ਸੰਗ ਧੌਂਸਾ ਜੁਝਾਊ ਬਡੇਰਾ,
ਨਾਲ ਹੀ ਇਹਦੇ ਕਹਿੰਦੇ ਜੂਝਣ ਵਾਲਾ ਜੰਗ ਕਰਨ ਵਾਲਾ ਜਿਹੜਾ ਨਗਾਰਾ ਹੈ ਉਹ ਬਜ ਰਿਹਾ ਹੈ।
ਦਰੇ ਬੇਰ ਦੋ ਚਾਵ ਠਾਨੇ ਕਨੇਰਾ,
ਇਸ ਤਰ੍ਹਾਂ ਕਹਿੰਦੇ ਦੋ ਵਾਰੀ ਇਹ ਪਹਿਲਾਂ ਲੜਿਆ ਸੀ ਜਿਸ ਕਰਕੇ ਬੜਾ ਚਾਅ ਕਰ ਰਿਹਾ ਹੈ।
ਹਕਾ ਹਾਕ ਬਾਜੀ ਲਖੇ ਪ੍ਰਾਨ ਅੰਤ।
ਹਾਂ ਹਾਕ ਤੇ ਹਾਕ ਬੱਜੀ ਹੈ ਵੀ ਆ ਜਾਓ ਵੀ ਆਪਾਂ ਹੁਣ ਜਾਣਾ ਹੈ, ਛੱਡਣਾ ਨੀ ਗੁਰੂ ਨੂੰ, ਫੜ ਲੈਣਾ ਮਾਰ ਦੇਣਾ ਸਾਡਾ ਵੀ ਅੰਤ ਦਾ ਪ੍ਰਾਣਾ ਦਾ ਅੰਤ ਹੈ। ਉਹ ਜਾਣ ਦੇ
ਨਾ ਜਾਣਿਓ ਪਰ ਆਜ ਕੋ ਬਚੰਤਾ।
ਜਾਣ ਲਿਆ ਵੀ ਅੱਜ ਕੋਈ ਬਚ ਜਾਏਗਾ ਕਿ ਸ਼ਹਿਣ ਸਾਰਿਆਂ ਦੇ ਪ੍ਰਾਣਾ ਦਾ ਅੰਤ ਹੋ ਜਾਏਗਾ।
ਭਏ ਸਾ ਮੂਹੇ ਤੁੰਦ ਤਾਜੀ ਕੁਦਾਏ।
ਹਾਂ ਜਿੰਨੇ ਲਲਾ ਵਿਗਦੇ ਸੂਰਵੀਰ ਸੀ ਘੋੜਿਆਂ ਨੂੰ ਤੇਜ ਕਰਕੇ ਨਚਾਉਂਦੇ ਕਤਾਉਂਦੇ ਸਾਹਮਣੇ ਆ ਹੋਏ।
ਗਹੇ ਸ਼ਸਤਰ ਤੀਖੇ ਤੁਫੰਗੰ ਚਲਾਏ।
ਸਭ ਨੇ ਤਿੱਖੇ ਸ਼ਸਤਰ ਫੜੇ ਹੋਏ ਹੈ ਤੇ ਸਭ ਤੋਂ ਪਹਿਲਾਂ ਆਉਂਦਿਆਂ ਸਰ ਬਰੂਕਾਂ ਚਲਾਈਆਂ ਫੈਰ ਮਾਰੇ।
ਕਿਨੂੰ ਚਾਪ ਲੀਨੇ ਸੁਬਾਨੰਗ ਸਦਾਨੇ।
ਕਈਆਂ ਨੇ ਤਨਖ ਲੈ ਲਏ ਹਨ, ਉਹਨਾਂ ਦੇ ਵਿਚ ਕਹਿੰਦੇ ਤਨਖ ਸਿਨ ਲਏ
ਧਰੇ
ਤੀਰ ਸਿਨ ਲਏ
ਧਰੇ ਦੀਹ ਨੇਜੇ ਕੇ ਸਾਰੰਗ ਮਹਾਨੇ।
ਇਹਨਾਂ ਨੇ ਬੜੇ ਵੱਡੇ ਵੱਡੇ ਨੇਜੇ ਫੜ ਲਏ, ਕਿਸੇ ਨੇ ਬਰਸ਼ੀਆਂ ਮਹਾਨ ਲੈ ਲਈਆਂ।
ਕਰਿਓ ਹੇਲ ਮੇਲਿਓ ਭਟੰਗ ਸ਼ੋਰ ਭਾਰੋ।
ਇਸ ਤਰ੍ਹਾਂ ਕਹਿੰਦੇ ਹੱਲਾ ਬੋਲ ਦਿੱਤਾ ਬੜਾ ਸੂਰਵੀਰਾਂ ਨੇ ਉਸ ਵੇਲੇ ਭਾਰੀ ਕਹਿੰਦੇ ਸ਼ੋਰ ਮੇਲਿਆ ਬੜਾ ਰੌਲਾ ਪਾਇਆ।
ਨਹੀਂ ਜਾਨ ਦੀਜੈ ਗਹੋ ਕੈ ਪ੍ਰਹਾਰੋ।
ਭਾਈ ਜਾਨ ਨੀ ਦੇਣਾ ਗੁਰੂ ਹਰਗੋਬਿੰਦ ਸਾਹਿਬ ਨੂੰ, ਆਪਾਂ ਜਾਂ ਵੀ ਫੜ ਲੈਣਾ ਜਾਂ ਅਸੀਂ ਮਾਰ ਦੇਣਾ।
ਗੁਰੂ ਸੂਰ ਠਾਡੇ ਪਿਖੈ ਸਤਰੂ ਆਏ।
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਵੀਰ ਖੜੋਤੇ ਹੋਏ ਵੇਖ ਰਹੇ ਸੀ ਵੀ ਬੈਰੀ ਤਾਂ ਆ ਗਏ ਹਨ।
ਨਹੀਂ ਭਾਜਦੇ ਪ੍ਰਾਨ ਚਾਨੈ ਚਾਹੈ ਖਪਾਏ।
ਅਜੇ ਵੀ ਭਜਦੇ ਨੀ, ਇੱਥੇ ਆ ਕੇ ਉਹਨਾਂ ਆਪਣੇ ਪ੍ਰਾਣ ਖਪਾਇਆ ਚਾਹੁੰਦੇ।
ਵੱਡੀ ਚੁੰਗ ਬਾਂਧੇ ਮਿਲੇ ਨੇਰ ਕੀਨੇ।
ਬੜਾ ਭਾਰੀ ਟੋਲਾ ਬੰਨੇ ਹੈ ਤੇ ਮਿੜਕੇ ਮਿਲੇ ਆ, ਨੇੜਾ ਕੀਤਾ ਇਹਨਾਂ ਨੇ।
ਤੁਫੰਗਾਨ ਗੋਰੀ ਤਬੈ ਛੋਰ ਦੀਨੈ।
ਜਦੋਂ ਕਹਿੰਦੇ ਬੰਦੂਕਾਂ ਵਿੱਚੋਂ ਗੋਲੀਆਂ ਇਹਨਾਂ ਨੇ ਛੱਡ ਦਿੱਤੀਆਂ ਹਨ।
ਦੂਹ ਓਰ ਤੇ ਭੇਡ ਮਾਚਿਓ ਦੁਹੇਲਾ।
ਕਵੀ ਜੀ ਕਹਿੰਦੇ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਬੜਾ ਕਹਿੰਦੇ ਕਸ਼ਟ ਭੇਡ ਮੱਚਿਆ, ਜਾਣੀ ਬੜਾ ਕਠਿਨ ਜੰਗ ਜਦ ਸ਼ੁਰੂ ਹੋ ਗਿਆ।
ਸਟਾ ਸਾਟ ਸੇਲੇ ਭਈ ਰੇਲ ਪੇਲਾ।
ਹਾਂ ਛੇਤੀ ਛੇਤੀ ਸੇਲਣ ਸੇਲੇ ਚੱਲਣ ਲੱਗੇ ਆ, ਉੱਥੇ ਆਪੋ ਵਿੱਚ ਹੀ ਕਹਿੰਦੇ ਰੇਲ ਪੇਲਾ ਹੋ ਗਈ, ਧੱਕਮ ਧੱਕੀ ਹੋ ਗਈ।
ਚੱਲੇ ਤੀਰ ਤੀਖੇ ਲੱਗੇ ਅੰਗ ਗਾਢੇ।
ਹਾਂ ਤਿੱਖੇ ਤੀਰ ਧਨਖਾਂ ਵਿੱਚੋਂ ਚੱਲ ਪਏ ਹਨ, ਕਹਿੰਦੇ ਬੜੇ ਅੰਗਾਂ ਨੂੰ ਜਾ ਤਕੜੇ ਲੱਗੇ।
ਛੁੱਟੇ ਸਰੋਣ ਚਾਲਿਓ ਮਹਾਰੋਸ ਬਾਡੇ।
ਉਹਨਾਂ ਵਿੱਚੋਂ ਕਹਿੰਦੇ ਲਹੂ ਛੁੱਟ ਕੇ ਬਹਿ ਕੇ ਚੱਲ ਪਿਆ, ਬੜਾ ਗੁੱਸਾ ਵਧਿਆ ਜਦੋਂ ਫੱਟ ਲੱਗਦੇ।
ਚੱਲੇ ਆਏ ਸੂਦੇ ਮਿਲੇ ਤੁੰਡ ਨੇਰੇ।
ਆਏ ਸਿੱਧੇ ਚੱਲ ਕੇ ਆਏ, ਆਪੋ ਵਿੱਚ ਹੀ ਕਹਿੰਦੇ ਨੇੜੇ ਹੋ ਕੇ ਜਿਹੜੇ ਮੂੰਹ ਹੈ ਮਿਲ ਗਏ।
ਆਪੋ ਆਪ ਮੈਂ ਜੰਗ ਮਾਚੰਤ ਹੇਰੇ।
ਆਪ ਆਪਣੇ ਥਾਂ ਵਿੱਚ ਖੜੋਤੇ ਹੋਏ ਕਹਿੰਦੇ ਜੰਗ ਮਚ ਕਰ ਰਹੇ ਹੈ, ਵੇਖਿਆ ਜਾ ਰਿਹਾ ਹੈ।
ਪਰੀ ਕੂਕ ਭਾਰੀ ਸੁਣੈ ਦੂਰ ਜੋਈ।
ਹਾਂ ਕਹਿੰਦੇ ਬੜੀ ਭਾਰੀ ਕੂਕ ਪੁਕਾਰ ਹੋਈ ਹੈ ਜੋ ਦੂਰ ਤੱਕ ਸੁਣੀ ਜਾ ਰਹੀ ਹੈ।
ਲੱਗੀ ਛੂਟ ਗੋਰੀ ਤਜੇ ਪ੍ਰਾਨ ਕੋਈ।
ਹਾਂ ਬੰਦੂਕਾਂ ਵਿੱਚੋਂ ਛੁੱਟ ਕੇ ਗੋਲੀਆਂ ਜਾ ਲੱਗੀਆਂ, ਜਿਨ੍ਹਾਂ ਦੇ ਲੱਗੀਆਂ ਉਹ ਕੋਈ ਪ੍ਰਾਣ ਛੱਡ ਰਿਹਾ ਮਰ ਰਿਹਾ।
ਮਹਾਂ ਯੁੱਧ ਮਾਚਿਓ ਗੁਰੂ ਜੀ ਆਨੰਦੇ।
ਜਦੋਂ ਮਹਾਨ ਕਹਿੰਦੇ ਜੰਗ ਯੁੱਧ ਮੱਚਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਕੇ ਬੜੇ ਆਨੰਦ ਖੁਸ਼ ਹੋਏ।
ਲਯੋ ਚਾਂਪ ਗਾਂਡੋ ਤਜੈ ਬੀ ਤੀਰ ਬ੍ਰਿੰਦੇ।
ਉਸ ਵੇਲੇ ਬੜਾ ਕਠਿਨ ਜਿਹੜਾ ਤਨਖ ਹੈ ਹੱਥਾਂ ਵਿੱਚ ਲੈ ਲਿਆ, ਉਹਦੇ ਵਿੱਚੋਂ ਸੂਹ ਤੀਰ ਛੱਡੀ ਤੁਰੇ ਜਾਂਦੇ।
ਕਹਿਓ ਜੋਧ ਸੋ ਜੰਗ ਕੀਨੇ ਵਡੇਰੇ।
ਹਾਂ ਜੋਧ ਸਰਾਏ ਦੇ ਸਾਰ ਸਤਿਗੁਰੂ ਨੇ ਕਿਹਾ ਵੀ ਬਹੁਤ ਵੱਡੇ ਪਹਿਲਾਂ ਦੋ ਜੰਗ ਅਸੀਂ ਅੱਗੇ ਪਹਿਲਾਂ ਵੀ ਕੀਤੇ ਹੈ, ਤੂੰ ਵੀ ਬੜਾ ਰਾਤ ਦੇ ਸਮੇਂ ਬੜਾ ਭਾਰੀ ਤਕੜਾ ਜੰਗ ਕੀਤਾ ਹੈ।
ਨਹੀਂ ਅਗਰ ਜਾਵੋ ਪਿਖੋ ਬੀਰ ਭੇਰੇ।
ਇਸ ਕਰਕੇ ਵੀ ਤੂੰ ਅੱਕਿਆ ਥੱਕਿਆ ਹੈ, ਤੂੰ ਅੱਗੇ ਨੀ ਜਾਣਾ ਹੈ, ਸੂਰ ਵੀਰਾਂ ਦਾ ਜਿਹੜਾ ਭੇੜ ਹੋ ਰਿਹਾ ਇੱਥੇ ਸਾਡੇ ਕੋਲ ਖੜੋਤਿਆਂ ਵੇਖਣਾ ਹੈ।
ਵੱਡੀ ਰਾਤ ਕੇ ਬ੍ਰਿੰਦ ਬੈਰੀ ਲਰੰਤੇ।
ਕਿਉਂਕਿ ਵੱਡੀ ਰਾਤ ਤੋਂ ਲੈ ਕੇ ਬਹੁਤ ਹੀ ਬੈਰੀ ਸਮੂਹ ਆਪਣੇ ਨਾਲ ਲੜਦੇ ਰਹੇ ਹੈ, ਤੂੰ ਉਹਨਾਂ ਦੇ ਵਿਚ ਲੜਦਾ ਰਿਹਾ ਹੈ।
ਖਪਾਏ ਘਨੇ ਮਾਰ ਦਰੋਹੀ ਦੁਰੰਤੇ।
ਬਹੁਤੇ ਮਾਰ ਕੇ ਖਵਾ ਦਿੱਤੇ ਆ ਜਿਹੜੇ ਗੁਰੂ ਘਰ ਦੇ ਕਠਿਨ ਬੈਰੀ ਸਨ।
ਛੁੱਟੇ ਤੀਰ ਗੋਰੀ ਬਚਾਵੋ ਸਰੀਰੰ।
ਹਾਂ, ਇਸ ਕਰਕੇ ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਆ, ਇਹ ਵੀ ਜੋਤ ਆਪਣਾ ਜੋਤ ਰਾਏ ਤੂੰ ਆਪਣੇ ਸਰੀਰ ਦਾ ਬਚਾ ਕਰ।
ਭਇਓ ਅੰਤ ਸਤਰੁਨ ਜੀਤੇ ਸੁਧਾਰੰ।
ਹੁਣ ਬੈਰੀਆਂ ਦਾ ਤਾਂ ਅੰਤ ਹੋ ਚੱਲਿਆ, ਆਪਾਂ ਧੀਰਜ ਨਾਲ ਹੀ ਇਹਨਾਂ ਨੂੰ ਜਿੱਤ ਲੈਣਾ ਹੈ।
ਗੁਰੂ ਬੈਨ ਮਾਨਿਓ ਅਮੋਰੰ ਪਛਾਨਿਓ।
ਹਾਂ, ਜੋਤ ਰਾਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨਾਂ ਨੂੰ ਮੰਨ ਲਿਆ ਵੀ ਇਹ ਤਾਂ ਬਚਨ ਮੋੜਨੇ ਯੋਗ ਨਹੀਂ ਹੈ।
ਕਰਿਓ ਭੀਮ ਜੁਦੰ ਦਲੰ ਭੂਰ ਹਾਨਿਓ।
ਹਾਂ, ਬੜਾ ਭਿਆਨਕ ਜੰਗ ਸ਼ੁਰੂ ਹੋ ਗਿਆ ਹੈ, ਬਹੁਤਾ ਜਿਹੜਾ ਦਲ ਹੈ ਉਹਦਾ ਨਾਸ ਕੀਤਾ ਹੈ।
ਕਛੂ ਅੰਗ ਮੈਂ ਘਾਵ ਲਾਗੇ ਦਿਖੰਤੇ।
ਕਿਉਂਕਿ ਜੋਧ ਰਾਏ ਦੇ ਸਰੀਰ ਦੇ ਅੰਗਾਂ ਵਿਚ ਕੁਝ ਜਿਹੜੇ ਜ਼ਖਮ ਜੇ ਬਾਰਜੇ ਲੱਗੇ ਦਿਖ ਰਹੇ ਹਨ।
ਸਰਮ ਹੋਤ ਭਾ ਖੇਤ ਘੋਰਾ ਪ੍ਰਮੰਤੇ।
ਹਾਂ, ਬੜੇ ਸਰਮੋ ਹੋਤ ਭਾ ਥਕਾਵਟ ਕਿਵੇਂ ਸਹਿਤ ਹੋ ਗਿਆ ਸੀ। ਜੰਗ ਵਾਲੇ ਥਾਂ ਜਿਹੜਾ ਘੋੜਾ ਇਧਰ ਉਧਰ ਘੁੰਮਦਾ ਰਿਹਾ ਸੀ, ਜੰਗ ਜੁਦ ਕਰਦਾ ਰਿਹਾ ਸੀ, ਜਿਸ ਕਰਕੇ ਥੱਕਿਆ ਹੋਇਆ ਸੀ ਜੋਧ ਰਾਏ।
ਵਿਧੀ ਚੰਦ ਚਾਹੈ ਬਾਰਾਂ ਸਤਰੂ ਮਦੰ।
ਹੁਣ ਵਿਧੀ ਚੰਦ ਚਾਹੁੰਦਾ ਹੈ ਵੀ ਜੋਧ ਰਾਏ ਵਾਂਗੂ ਮੈਂ ਵੀ ਜੰਗ ਵਿਚ ਜਾ ਵੜਾਂ।
ਬਦੋ ਇਕ ਬਾਰੀ ਕਰਾਂ ਜੁਦ ਸੁਦੰ।
ਹਾਂ, ਇਕੋ ਬਾਰੀ ਕਹਿੰਦੇ ਮੈਂ ਚਲਾ ਜਾ ਤੇ ਚੰਗਾ ਜੁਦ ਇਨ੍ਹਾਂ ਨਾਲ ਕਰਾਂ।
ਗੁਰੂ ਜੀ ਨਿਵਾਰਿਓ ਉਚਾਰਿਓ ਥਰੀਜੈ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਮੈਨੂੰ ਕਹਿੰਦੇ ਹਟਾ ਦਿੱਤਾ ਹੈ, ਕਿਹਾ ਹੈ ਵੀ ਤੂੰ ਵੀ ਵਿਧੀ ਜੋਧ ਰਾਏ ਵਾਂਗ ਹੀ ਟਿਕ ਜਾ।
ਲੱਗੇ ਘਾਵ ਅੰਗੰ ਸਰਮੰ ਜਾਨ ਲੀਜੈ।
ਕਿਉਂਕਿ ਤੇਰੇ ਵੀ ਸਰੀਰ ਦੇ ਅੰਗਾਂ ਤੇ ਬੜੇ ਜ਼ਖਮ ਵਾਰ ਲੱਗੇ ਹੋਏ ਆ, ਥੱਕਿਆ ਹੋਇਆ, ਤੂੰ ਜਾਣ ਲੈ, ਥੋੜਾ ਆਰਾਮ ਕਰ ਲੈ।
ਅਬੈ ਅੰਤ ਕੋ ਜੁਦ ਦੇਖੋ ਹਮਾਰਾ।
ਵਿਧੀ ਚੰਦ ਜੋਧ ਰਾਏ, ਹੁਣ ਸਾਡਾ ਅੰਤ ਦਾ ਜੰਗ ਅਖੀਰਲਾ ਜੰਗ ਹੋਏਗਾ, ਤੁਸੀਂ ਦੋਵੇਂ ਜਾਣੇ ਇੱਥੇ ਖੜਕੇ ਦੇਖਿਓ।
ਲਲਾ ਬੇਗ ਕੇ ਸਾਥ ਖਗੰ ਪ੍ਰਹਾਰਾ।
ਜਿਹੜਾ ਲਾਲਾ ਬੇ ਕਾਬਲ ਦਾ ਸਿਬਾ, ਇਹਦੇ ਨਾਲ ਸਾਡਾ ਤਲਵਾਰਾਂ ਦੇ ਵਾਰਾਂ ਨਾਲ ਕਹਿੰਦੇ ਜੰਗ ਜੁਦ ਹੋਵੇਗਾ।
ਜਿੱਤੀ ਸ਼ਾਹ ਕੀ ਸੈਨ ਜੋਧਾ ਕਹਾਵੇ।
ਕਿਉਂਕਿ ਜਿੱਤੀ ਸ਼ਾਹ ਜਹਾਨ ਦੀ ਫੌਜ ਆਪਣੇ ਆਪ ਨੂੰ ਬੜਾ ਜੋਧਾ ਕਹਾਉਂਦੀ, ਉਹਨਾਂ ਵਿਚੋਂ ਇਹ ਵੀ ਫੌਜ ਵਿਚੋਂ ਲਲਾ ਬੇਗ ਜੋਧਾ ਕਹਾਉਂਦਾ ਹੈ।
ਮਚੈ ਮਾਰ ਐਸੀ ਨਹੀਂ ਸ਼ੇਖ ਪਾਵੇ।
ਅੱਜ ਕਹਿੰਦੇ ਐਸੀ ਮਾਰ ਮਚੇਗੀ ਕੋਈ ਬਾਕੀ ਰਹਿਣਾ ਨਹੀਂ ਪਾਵੇਗਾ।
ਵਿਧੀ ਜੋਧ ਦੋਨੋ ਕਹਿਓ ਨਰਮ ਨਿਮਰ ਹੋਏ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਵਿਧੀ ਚੰਦ ਤੇ ਜੋਧ ਰਾਏ ਦੋਹਾਂ ਨੇ ਕਿਹਾ ਬਹੁਤ ਨਿਮਰਤਾ ਸਹਿਤ ਨੀਵੇਂ ਹੋ ਕੇ ਚੁੱਕ ਕੇ।
ਸਮੰ ਆਪ ਕੇ ਕੌਣ ਹੋਇ ਹੈ ਆਰੈ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਬਰ ਹੋ ਕੇ ਕੌਣ ਕੋਈ ਅੜ ਸਕਦਾ ਹੈ।
ਨਹੀਂ ਦੇਵ ਦੈਤਾਨ ਮੈਂ ਵੀਰ ਕੋਈ।
ਜਿੰਨੇ 33 ਕਰੋੜ ਦੇਵ ਤੇ ਹੈ, ਹੋਰ ਕਰੋੜਾਂ ਦੈਤ ਹੈ, ਉਹਨਾਂ ਵਿਚ ਕੋਈ ਸੂਰਬੀਰ ਐਸਾ ਹੈ ਹੀ ਨਹੀਂ।
ਕਹਾ ਬਾਪੁਰੇ ਮਨੁੱਖਾ ਜੂਨ ਜੋਈ।
ਜਿਹੜੇ ਮਨੁੱਖ ਜੂਨ ਵਿਚ ਪੈਦਾ ਹੋਏ ਹੈ, ਇਹ ਵਿਚਾਰੇ ਭਲਾ ਕੀ ਹੈ ਵੀ ਤੁਹਾਡਾ ਮੁਕਾਬਲਾ ਕਰ ਸਕਣ।
ਕਹੋ ਇਕ ਵਾਰੰ ਤ੍ਰਿਲੋਕੀ ਬਿਨਾਸੋ।
ਨਹੀਂ ਤਾਂ ਇਕ ਵਾਰ ਵੀ ਕਰਦੇ ਹਾਂ ਮਹਾਰਾ, ਇਕ ਤਲਵਾਰ ਵਾਰ ਕਰਦੇ ਹਾਂ ਤਿੰਨਾਂ ਲੋਕਾਂ ਨੂੰ ਨਾਸ਼ ਕਰ ਸਕਦੇ।
ਰਚੋ ਫੇਰ ਤੈਸੇ ਕਰ ਮੂਡ ਸਾਸੋ।
ਹਾਂ, ਇਸ ਤਰ੍ਹਾਂ ਕਹਿੰਦੇ ਫੇਰ ਤੁਸੀਂ ਰਚ ਸਕਦੇ ਹੋ, ਫਿਰ ਨਹੀਂ ਕਰੋ। ਇਹਦੇ ਗੱਲ ਵਿਚ ਤਾਂ ਮੂਰਖ ਸੰਸਾ ਕਰ ਸਕਦੇ ਵੀ ਐਸਾ ਕਿਵੇਂ ਹੋ ਸਕਦਾ ਹੈ, ਪਰ ਸਿਆਣਾ ਨੀ ਇਹ ਸੰਸਾ ਕਰੇਗਾ। ਉਹ ਕਹੂਗਾ ਗੁਰੂ ਹਰਗੋਬਿੰਦ ਸਾਹਿਬ ਇਕ ਵਾਰ ਕਰ ਦੇਣ ਸਾਰਾ ਮਾਰ ਦੇਣਗੇ, ਇਕ ਵਚਨ ਕਰ ਦੇਣ ਸੰਸਾਰ ਬਣ ਜਾਏਗਾ।
ਇਤੋ ਬੋਲਤੇ ਆਪ ਮਾਹੀ ਕਿਰਪਾਲਾ।
ਇਤਨਾ ਜਾ ਬੋਲਦਿਆਂ ਚਲਦੇ ਆਪੋ ਵਿਚ ਹੀ ਦਿਆਲੂ ਕਿਰਪਾਲੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ।
ਇਤੇ ਵੀਰ ਆਏ ਮਹਾ ਜੋਰ ਕਾਲਾ।
ਇਧਰੋਂ ਕਹਿੰਦੇ ਬੜੇ ਭਾਰੀ ਸੂਰਵੀਰ ਆ ਗਏ, ਬੜਾ ਉਨ੍ਹਾਂ ਨੇ ਜੋਰ ਪਾਇਆ ਹੈ, ਬਲ ਪਾਇਆ ਹੈ।
ਤੁਫੰਗਾਨ ਤੀਰਾਨ ਨੇ ਜਾਨ ਸੰਗਾ।
ਸਾਰ ਹਜ਼ਾਰ ਬੰਦੂਕਾਂ ਵਿੱਚੋਂ ਗੋਲੀਆਂ ਚਲਾਈਆਂ, ਧਨਖਾਂ ਵਿੱਚੋਂ ਤੀਰ, ਨਿਜੇ ਨਾਲ ਜੰਗ ਸ਼ੁਰੂ ਕਰ ਦਿੱਤਾ ਹੈ।
ਮਹਾਕੋਪ ਧਾਰੇ ਕਰੇ ਘਾਵ ਅੰਗਾਂ,
ਬੜਾ ਗੁੱਸਾ ਧਾਰਨ ਕੀਤਾ ਅੰਗਾਂ ਤੇ, ਕਹਿੰਦੇ ਬਾਹਰ ਕਰ ਲਏ ਫਟ ਕਰ ਲਏ।
ਗਿਰੇ ਵੀਰ ਮਾਰੇ ਹਲਾ ਹਾਲ ਹੋਈ,
ਹਾਂ ਸੂਰ ਵੀਰ ਕਹਿੰਦੇ ਮਾਰੇ ਹੋਏ ਡਿੱਗ ਪਏ ਆ, ਬੜੀ ਹਲਚਲੀ ਹੋਈ ਹੈ।
ਪਰਿਓ ਹੇਲ ਘਾਲਿਓ ਮਿਟਿਓ ਨਾ ਹੈ ਕੋਈ,
ਹਲਚਲੀ ਪੈ ਗਈ ਹੈ, ਹੱਲਾ ਬੋਲਿਆ ਕੋਈ ਵੀ ਲੜਨੋ ਮਿਟ ਨਹੀਂ ਰਿਹਾ ਹੈ।
ਗੁਰੂ ਜਾਨ ਲੀਨੀ ਤਜੇ ਪ੍ਰਾਨ ਸਾਰੇ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਗੱਲ ਨੂੰ ਜਾਣ ਲਿਆ ਹੈ ਵੀ ਅੱਜ ਸਾਰੇ ਪ੍ਰਾਣਾਂ ਨੂੰ ਛੱਡ ਜਾਣਗੇ।
ਲੀਓ ਚਾਂਪ ਗਾਡੋ ਤ੍ਰਿਖੇ ਤੀਰ ਮਾਰੇ,
ਇਸ ਕਰਕੇ ਆਪ ਜੀ ਨੇ ਹੱਥ ਵਿੱਚ ਧਨਖ ਲੈ ਲਿਆ, ਤਿੱਕੇ ਤੀਰ ਮਾਰਨੇ ਸ਼ੁਰੂ ਕਰ ਦੇ ਵੀ ਅੱਜ ਸਾਰਿਆਂ ਦੇ ਪ੍ਰਾਣਾਂ ਨੂੰ ਖਤਮ ਕਰ ਦੇਣਾ।
ਵਿਦੇ ਬ੍ਰਿੰਦ ਬੈਰੀ ਪਰੇ ਜਾਏ ਭੂਮੈ,
ਹਾਂ ਜਿੰਨੇ ਤੀਰ ਚੱਲਣ ਕਰਕੇ ਸਮੂਹ ਬੈਰੀ ਸੀ ਉਹ ਬਿੰਨੇ ਗਏ ਹੈ, ਜੰਗ ਵਾਲੀ ਧਰਤੀ ਤੇ ਜਾ ਪਏ।
ਇਕੋਂ ਦੋਏ ਤੀਜੋ ਹਤੇ ਕੋਏ ਝੂਮੈ,
ਹਾਂ ਜਦੋਂ ਤੀਰ ਚਲਾਇਆ ਇਕ ਦੋ ਤੀਜੇ ਨੂੰ ਮਾਰ ਕੇ ਚੌਥਾ ਵੀ ਝੂਮ ਕੇ ਡਿੱਗ ਰਿਹਾ।
ਭਏ ਟੋਲ ਆਗੇ ਰਿਪੂ ਸਮਹਾਏ,
ਹਾਂ ਜਿੰਨੇ ਬੈਰੀ ਦੇ ਟੋਲੇ ਆ ਸਾਰੇ ਕਹਿੰਦੇ ਆ ਅੱਗੇ ਹੋਏ ਸਾਹਮਣੇ ਹੋਏ ਆ।
ਲਲਾ ਬੇਗ ਦੇਖੇ ਗੁਰੂ ਆਪ ਆਏ,
ਉਧਰ ਲਲਾ ਬੇਗ ਨੇ ਵੀ ਦੇਖ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਹੁਣ ਜੰਗ ਵਿੱਚ ਹੀ ਆ ਗਏ।
ਚਾਹੋ ਚਿੱਤ ਜੋ ਭਈ ਬਾਤ ਸੋਈ,
ਕਹਿੰਦਾ ਮੈਂ ਜਿਹੜੀ ਗੱਲ ਚਿੱਤ ਵਿੱਚ ਚਾਹੁੰਦਾ ਸੀ ਨਾ ਅੱਜ ਉਹੀ ਕਹਿੰਦੇ ਮੇਰੀ ਗੱਲ ਹੋ ਗਈ ਮੇਰੇ ਲਈ।
ਅਬ ਜੰਗ ਮੇਰੋ ਗੁਰੂ ਸੰਗ ਹੋਈ,
ਹਾਂ ਸਾਥੀਆਂ ਨੂੰ ਕਹਿੰਦਾ ਹੈ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਮੇਰਾ ਜੰਗ ਜਦ ਹੋਊਗਾ ਮੈਂ ਚਾਹੁੰਦਾ ਸੀ ਗੱਲ ਵਾਹ ਹੋਈ।
ਭਇਓ ਟੋਲ ਆਗੇ ਗੁਰੂ ਜਿਉ ਨਿਹਾਰੇ,
ਹਾਂ ਇਧਰ ਜਦੋਂ ਜੱਥਾ ਅੱਗੇ ਨੂੰ ਹੋਇਆ ਹੈ ਸਤਿਗੁਰੂ ਨੇ ਜਿਵੇਂ ਵੇਖਿਆ ਹੈ।
ਤਕ ਤੀਰ ਤੀਖੇ ਤੁਹਾਨੂੰ ਐ ਚਮਾਰੇ,
ਹਾਂ ਕਹਿੰਦੇ ਤੱਕ ਕੇ ਤਿੱਖੇ ਡੇਰੇ ਤੀਰਾ ਤਨਕ ਵਿੱਚੋਂ ਖਿੱਚ ਖਿੱਚ ਕੇ ਮਾਰੇ ਹਾਂ।
ਹਯੰ ਅੰਗ ਬਾਦੋ ਲੱਗੇ ਘਾਵ ਜਾਈ,
ਹਾਂ ਘੋੜੇ ਦੇ ਅੰਗਾਂ ਨੂੰ ਬਿੰਨ ਦਿੱਤਾ ਬਹੁਤੇ ਜਾ ਕੇ ਬਾਰ ਲੱਗੇ ਆ ਜਖਮ ਲੱਗੇ ਆ।
ਛੁੱਟਿਓ ਸ੍ਰੋਣ ਬ੍ਰਿੰਦੰ ਸੋ ਧਾਰਾ ਚਲਾਈ,
ਹਾਂ ਬਹੁਤਾ ਲਹੂ ਘੋੜੇ ਵਿੱਚੋਂ ਕਹਿੰਦੇ ਨਿਕਲ ਚੱਲਿਆ ਤੇ ਧਾਰਾ ਹੀ ਚੱਲ ਪਈਆਂ ਹਨ।
ਸੁਹੇਲਾ ਪਿਖਿਓ ਘਾਵ ਲਾਗੇ ਕਨੇਰੇ,
ਜਿਸ ਘੋੜੇ ਦਾ ਨਾਮ ਸਹੇਲਾ ਰੱਖਿਆ ਸੀ ਮਹਾਰਾਜ ਨੇ ਦੇਖਿਆ ਵੀ ਅਜ ਬਹੁਤ ਇਹਦੇ ਜਖਮ ਲੱਗ ਗਏ।
ਹਿਰਦੇ ਕੋ ਰੋਸ ਜਾਗੇ ਉਹ ਗੁਰੂ ਕੇ ਵਡੇਰੇ,
ਹਾਂ ਘੋੜੇ ਨੂੰ ਜਖਮੀ ਹੋਇਆ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਬੜਾ ਵੀਰ ਰਸ ਜਾ ਗਿਆ, ਗੁੱਸਾ ਹੋਇਆ ਆ।
ਜਿਨੋ ਅਗਰ ਚੌਰੇ ਖਤੰਗੰ ਨਿਕਾਸੇ,
ਜਿਨ੍ਹਾਂ ਦਾ ਅਗਰ ਕਹਿੰਦੇ ਨੋਕਾਂ ਬੜੀਆਂ ਚੌੜੀਆਂ ਸੀ, ਇਹੋ ਜੇ ਕਹਿੰਦੇ ਫਲੇ ਵਾਲੇ ਤੀਰ ਕੱਢੇ ਬਾਰ ਪੱਥੇ ਚੋ,
ਕੁਦੰਡੰ ਕੁਦੰਡੰ ਸਧਾਨੇ ਵਿਖੀ ਸੇ ਪ੍ਰਕਾਸ਼ੇ,
ਜਿਵੇਂ ਕਹਿੰਦੇ ਉੱਡਣੇ ਸੱਪ ਹੁੰਦੇ ਨਾ ਇਹੋ ਜਿਹੇ ਤੀਰ ਹੈ ਨਾ ਧਨਕ ਵਿੱਚ ਲੈ ਕੇ ਸਿੰਨਣਾ ਕੀਤੇ।
ਕਰਿਓ ਜੋਰ ਘੋਰੰ ਲੱਗਿਓ ਹਾਥ ਕਾਨ ਹਾਥੰ,
ਬੜਾ ਕਹਿੰਦੇ ਬਹੁਤਾ ਬਲ ਕੀਤਾ ਹੈ ਜਦੋਂ ਤਨਖ ਦੇ ਵਿੱਚ ਤੀਰ ਸਿੰਨਿਆ ਹੈ, ਕਹਿੰਦੇ ਜਿਹੜਾ ਹੱਥ ਹੈ ਕੰਨ ਨੂੰ ਜਾ ਲੱਗਿਆ ਹੈ।
ਲਲਾ ਬੇਗ ਸੋਹੇ ਤਜਿਓ ਬੇਗ ਸਾਥੰ,
ਬਸ ਉਸ ਵੇਲੇ ਬਲਾ ਜਿਹੜਾ ਲਲਾ ਬੇਗ ਸੂਬਾ ਹੈ ਉਹਦੇ ਸਾਹਮਣੇ ਨੂੰ ਕਰਕੇ ਨਿਸ਼ਾਨਾ ਜਾ ਲੈ ਕੇ ਤੇਜੀ ਨਾਲ ਤੀਰ ਛੱਡਿਆ।
ਚੱਲਿਓ ਕ੍ਰੋਧ ਤੇ ਸੂਕ ਬਾਨੰ ਮਹਾਨਾ,
ਗੁਰੂ ਮਹਾਰਾਜ ਦੇ ਕਹਿੰਦੇ ਕ੍ਰੋਧ ਕਰਕੇ ਜਿਹੜਾ ਤੀਰ ਮਨਹਾਨ ਸ਼ੂਕਦਾ ਹੋਇਆ ਚੱਲਿਆ ਹੈ।
ਉੱਡਿਓ ਪੰਖ ਧਾਰੇ ਫਨੀ ਕੇ ਸਮਾਨਾ,
ਜਿਵੇਂ ਕਹਿੰਦੇ ਉੱਡਣਾ ਸੱਪ ਹੁੰਦਾ ਨਾ ਉਹਦੇ ਸਮਾਨ ਕਹਿੰਦੇ, ਜਾਂ ਜਿਵੇਂ ਖੰਭ ਧਾਰ ਕੇ ਕੋਈ ਪੰਛੀ ਜਾਂਦਾ ਹੁੰਦਾ ਇਉਂ ਕਹਿੰਦੇ ਉੱਡ ਕੇ ਚੱਲਿਆ।
ਲੱਗਿਓ ਭਾਲ ਮੈਂ ਤਾਤ ਕਾਲੰ ਪ੍ਰਵੇਸ਼ਾ,
ਘੋੜੇ ਦੇ ਮੱਥੇ ਵੀ ਜਾ ਕੇ ਲੱਗਿਆ ਬੜੀ ਛੇਤੀ ਏ ਤੀਰ ਮੱਥੇ ਵੀ ਜਾ ਪ੍ਰਵੇਸ਼ ਹੋਇਆ।
ਲਲਾ ਬੇਗ ਘੋੜਾ ਬਲੀ ਜੋ ਵਿਸ਼ੇਸ਼ਾ,
ਹਾਏ ਲਲਾ ਬੇਗ ਦਾ ਜਿਹੜਾ ਘੋੜਾ ਵਿਸ਼ੇਸ਼ ਕਰਕੇ ਬਹੁਤਾ ਬਲੀ ਸੀ ਬਹੁਤਾ ਤਕੜਾ ਹੈ ਸੀ।
ਘਨੋ ਦੀਲ ਮੋਲੰ ਚਲਾ ਕੰਗ ਬਡੇਰਾ
ਜੀਰਾ ਕਹਿੰਦੇ ਖਰੀਦਣ ਵੇਲੇ ਬੜਾ ਮੁੱਲ ਦਿੱਤਾ ਸੀ ਤੇ ਬਹੁਤ ਹੀ ਜੋ ਵੱਡਾ ਚੱਕ ਚਲਾਕ ਸੀ
ਪਿਛਾਰੀ ਨਿਕਾਸਿਓ ਪਰਿਓ ਪਾਰ ਫੇਰਾ
ਹਾਂ ਮੱਥੇ ਵਿਚ ਜਦੋਂ ਮਹਾਰਾਜ ਨੇ ਤੀਰ ਮਾਰਿਆ ਕਹਿੰਦੇ ਪਿਛਲੇ ਪਾਰ ਜਾ ਕੇ ਨਿਕਲ ਗਿਆ ਹੈ ਤੇ ਫੇਰ ਉਹਨੂੰ ਕਹਿੰਦੇ ਕੱਢਿਆ ਬਾਹਰ
ਗੱਡਿਓ ਜਾਏ ਭੂ ਮੈਂ ਸੋ ਲੋਹੂ ਸੁਰੰਗਾ
ਹਾਂ ਕਹਿੰਦੇ ਜਾ ਕੇ ਤੀਰ ਵਿਚ ਗੱਡਿਆ ਗਿਆ ਹੈ ਲਹੂ ਦੇ ਨਾਲ ਕਹਿੰਦੇ ਲਾਲ ਰੰਗਾ ਹੋ ਗਿਆ ਤੀਰ
ਗਿਰਿਓ ਸੀਗਰ ਘੋੜਾ ਸਜੈ ਜੀਨ ਚੰਗਾ
ਜਿਸ ਘੋੜੇ ਤੇ ਚੰਗੀ ਕਹਿੰਦੇ ਕਾਠੀ ਪਾਈ ਸਜ ਰਹੀ ਸੀ ਉਹ ਘੋੜਾ ਬੜੀ ਛੇਤੀ ਕ੍ਰਮ ਦੇ ਕੇ ਡਿੱਗ ਪਿਆ
ਲਲਾ ਬੇਗ ਨੇ ਬੇਗ ਤੇ ਤਿਆਗ ਦੀਨਾ
ਹਾਂ ਲਲਾ ਬੇਗ ਸੁਗੇ ਨੇ ਬੜੀ ਤੇਜ਼ੀ ਨਾਲ ਘੋੜੇ ਨੂੰ ਛੱਡ ਦਿੱਤਾ
ਮਹਾ ਕ੍ਰੋਧ ਤੇ ਤੀਰ ਤਿਆਗੇ ਪ੍ਰਬੀਨਾ
ਸਿਆਣੇ ਨੇ ਬੜੇ ਕ੍ਰੋਧ ਵਿਚ ਆ ਕੇ ਫਿਰ ਤਿੱਖੇ ਤੀਰ ਗੁਰੂ ਹਰਗੋਬਿੰਦ ਸਾਹਿਬ ਵੱਲ ਨੂੰ ਮਾਰਨੇ ਸ਼ੁਰੂ ਕਰ
ਸੁਹੇਲਾ ਅਮੋਲਾ ਤਕੈ ਤਾਹੇ ਮਾਰੇ
ਜਿਹੜਾ ਅਮੋਲਕ ਕੀਮਤ ਵਾਲਾ ਸੁਹੇਲਾ ਘੋੜਾ ਉਹਦੇ ਨਿਸ਼ਾਨਾ ਤੱਕ ਤੱਕ ਕੇ ਤੀਰ ਮਾਰਦਾ ਲਲਾਵੇ
ਦਯੋ ਬੀਦ ਆਗੋ ਸ਼ਿਤਾਬੀ ਪ੍ਰਹਾਰ
ਇਹਦਾ ਅਗਲਾ ਪਾਸਾ ਦਿਨ ਦਿੱਤਾ ਬੜੀ ਛੇਤੀ ਮਾਰਦਾ ਤੀਰ
ਹਿਰਦੇ ਭਾਲ ਮੈਂ ਤੀਰ ਲਾਗੇ ਕਨੇਰ
ਹਾਂ ਘੋੜੇ ਦੇ ਹਿਰਦੇ ਵਿਚ ਵੀ ਮੱਥੇ ਵਿਚ ਵੀ ਬਹੁਤੇ ਤੀਰ ਲੱਗ ਗਏ ਇਹਦੇ ਚਲਾਏ ਹੋਏ
ਗਿਰਿਓ ਜੰਗ ਖੇਤੰ ਹਤਿਓ ਤਾਹੇ ਬੇਰੇ
ਹਾਂ ਕਹਿੰਦੇ ਜੰਗ ਦੇ ਵਿਚ ਹੀ ਸੁਹੇਲਾ ਨਾਮ ਦਾ ਘੋੜਾ ਡਿੱਗ ਪਿਆ ਇਸ ਤਰ੍ਹਾਂ ਇਹਨੇ ਬਹੁਤ ਹੀ ਮਾਰਿਆ
ਵੱਡੇ ਭਾਗ ਜਾ ਕੇ ਗੁਰੂ ਅੰਗ ਸੰਗੇ
ਜਿਸ ਹੋਲੇ ਨਾਮ ਦੇ ਘੋੜੇ ਕੋਈ ਬਹੁਤ ਚੰਗੇ ਭਾਗ ਸਨ ਗੁਰੂ ਮਹਾਰਾਜ ਦੇ ਅੰਗ ਸੰਗ ਰਿਹਾ
ਮਿਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ
ਹਾਂ ਘੋੜੇ ਨੇ ਪ੍ਰਾਣ ਭਾਵੇਂ ਛੱਡ ਦਿੱਤੇ ਹੁਣ ਵੀ ਉਹ ਗੁਰੂ ਦੇ ਨਾਲ ਹੀ ਕਹਿੰਦੇ ਅਖੀਰ ਨੂੰ ਮਿਲਿਆ ਰਹੇਗਾ
ਗਯੋ ਦੇਵ ਲੋਕੰ ਤਜੇ ਸ਼ੋਕ ਮੋਹੰ
ਮੋਹ ਤੇ ਸ਼ੋਕ ਨੂੰ ਛੱਡਦਾ ਹੋਇਆ ਖੁਸ਼ੀਆਂ ਮਨਾਉਂਦਾ ਹੋਇਆ ਘੋੜਾ ਦੇਵ ਲੋਕ ਨੂੰ ਚਲਿਆ ਗਿਆ
ਨਹੀਂ ਫੇਰ ਫੇਰੀ ਜਗੰ ਬੀਚ ਹੋਹੰ
ਹਾਂ ਗੁਰੂ ਮਹਾਰਾਜ ਦੀ ਅਸਵਾਰੀ ਹੋਣ ਕਰਕੇ ਕਹਿੰਦੇ ਮੁੜ ਕੇ ਜਿਹੜਾ ਇਹਨੂੰ ਸੰਸਾਰ ਦੀ ਫੇਰੀ ਦਾ ਫੇਰਾ ਨਹੀਂ ਹੋਏਗਾ ਸੰਸਾਰ ਦੇ ਵਿਚ ਨਹੀਂ ਆਉਣਾ ਹੋਵੇਗਾ
ਵਿਧੀ ਚੰਦ ਸ਼ੀਗਰੰ ਕਹਿਓ ਹੋਹੇ ਨੇੜੇ
ਵਿਧੀ ਚੰਦ ਨੇ ਛੇਤੀ ਦੇ ਕੇ ਨੇੜੇ ਹੋ ਕੇ ਸਤਿਗੁਰੂ ਜੀ ਨੂੰ ਕਿਹਾ
ਜਡੋ ਔਰ ਘੋੜੇ ਪ੍ਰਭੂ ਯਾਹੇ ਬੇਰੇ
ਹਰਾ ਇਸ ਵੇਲੇ ਆਪ ਹੋਰ ਕਿਸੇ ਘੋੜੇ ਉਪਰ ਸਵਾਰ ਹੋ ਜਾਓ ਚੜ ਜਾਓ
ਗੁਰੂ ਧਰਮ ਜੋਦੰ ਵਿਚਾਰਿਓ ਉਚਾਰੇ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਦਾ ਜੰਗ ਕਹਿੰਦੇ ਹੋ ਰਿਹਾ ਇਸ ਤਰ੍ਹਾਂ ਕਹਿੰਦੇ ਵਿਚਾਰ ਕੇ ਕਿਹਾ ਵਿਧੀ ਚੰਦ ਨੂੰ
ਖਰੋ ਅਗਰ ਬੈਰੀ ਹਯੰ ਤਾਹੇ ਮਾਰੇ
ਕਹਿੰਦੇ ਵੀ ਅੱਗੇ ਜਿਹੜਾ ਲਲਾ ਵੇਗ ਸਾਡਾ ਬੈਰੀ ਹੈ ਉਹ ਪੈਦਲ ਹੀ ਖਰੋਤਾ ਕਿਉਂ ਉਹਦਾ ਜਿਹੜਾ ਘੋੜਾ ਸੀ ਤੀਰ ਨਾਲ ਮਾਰ ਸੁੱਟਿਆ ਹੋਇਆ
ਨਹੀਂ ਔਰ ਲੀਨੋ ਪ੍ਰਿਥੀ ਬੀਚ ਠਾਡੋ
ਆਓ ਲਲਾ ਵੇਗ ਨੇ ਵੀ ਹੋਰ ਘੋੜਾ ਨਹੀਂ ਲਿਆ ਸਗੋਂ ਧਰਤੀ ਦੇ ਉੱਪਰ ਹੀ ਉਹ ਖੜੋਤਾ ਹੋਇਆ
ਹੈ ਸਮੁਖੰ ਜੰਗ ਕੋ ਚਾਵ ਬਾਡੋ
ਹੈ ਸਾਹਮਣੇ ਹੋਇਆ ਹੋਇਆ ਜੰਗ ਕਰਨ ਦਾ ਉਹਨੂੰ ਚਾਹ ਵਧਿਆ ਹੋਇਆ
ਤਥਾ ਜਾਨ ਮੋਹੀ ਆਰੂਡੈ ਨਾ ਘੋਰੈ
ਇਸੇ ਤਰ੍ਹਾਂ ਵਿਧੀ ਚੰਦ ਜਾਣ ਲਿਆ ਵੀ ਅਸੀਂ ਵੀ ਘੋੜੇ ਉੱਪਰ ਨਹੀਂ ਸਵਾਰ ਹੋਵਾਂਗੇ
ਅਬੈ ਜੰਗ ਖਗੰ ਕਰੈ ਭੇਰ ਘੋਰੈ
ਇਸ ਤਰ੍ਹਾਂ ਕਹਿੰਦੇ ਹੁਣ ਤਲਵਾਰ ਦਾ ਜਿਹੜਾ ਜੰਗ ਹੈ ਬੜਾ ਭਿਆਨਕ ਕਰਾਂਗੇ ਭੇੜ ਪਾਵਾਂਗੇ
ਕਹਿਓ ਵਾਕ ਐਸੋ ਭਏ ਫੇਰ ਸੋ ਹੈ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਵਿਧੀ ਚੰਦ ਨੂੰ ਵਚਨ ਕਿਹਾ ਫੇਰ ਲਲਾ ਵੇਗ ਤੇ ਸਤਿਗੁਰੂ ਆਮਣੋ ਸਾਹਮਣੇ ਹੋ ਗਏ
ਕਰਾ ਚੋਲ ਐਂਚਿਓ ਕਰੀ ਬੰਕ ਭੈ
ਭੇਗਾ ਕਹਿੰਦੇ ਮਿਆਨ ਚੋਂ ਬਾਹਰ ਖਲੀਆ ਪਰਵੱਟੇ ਟੇਢੇ ਕੀਤੇ ਹੋਏ
ਲਲਾ ਬੇਗ ਕੇ ਅਗਰ ਆਇਓ ਪਠਾਨਾ
ਇੰਨੇ ਨੂੰ ਇੱਕ ਜਿਹੜਾ ਪਠਾਨ ਹੈ ਲਲਾ ਬੇਗ ਸੂਬੇ ਦੇ ਵਿਚ ਵਿਚ ਅੱਗੇ ਜੇ ਆ ਗਿਆ
ਮਹਾਕੋਪ ਤੇ ਸੰਗ ਤਾਂਕੈ ਬਖਾਨਾ
ਲਲਾ ਬੇਗ ਨੇ ਕਹਿੰਦੇ ਬੜੇ ਕ੍ਰੋਧ ਨਾਲ ਉਹ ਪਠਾਨ ਨੂੰ ਇਸ ਤਰ੍ਹਾਂ ਕਿਹਾ ਹੈ
ਗੁਰੂ ਔਰ ਮੇਰੋ ਨਾ ਬੀਚੰ ਭਰੀ
ਉਹ ਪਠਾਣਾ ਗੁਰੂ ਤੇ ਮੇਰੇ ਵਿਚ ਤੂੰ ਕਹਿੰਦੇ ਇਸ ਤਰ੍ਹਾਂ ਵਿਚ ਨਾ ਪੈ ਵਿਚ ਵਿਚਾਲੇ ਨਾ ਹੋ
ਟਰੋ ਆਨ ਥਾਨ ਮਰੀਜੈ ਕੇ ਜੀ
ਹੋਰ ਕਿਸੇ ਥਾਂ ਨੂੰ ਤੂੰ ਟਲ ਜਾ ਚਲਿਆ ਜਾਂ ਮਰ ਜਾ ਜਿਉਂਦਾ ਰਾ ਸਾਡੇ ਵਿਚ ਨਾ ਆ
ਇਹਨੂੰ ਅੰਗ ਜੰਗੰ ਕਰੋ ਆਪ ਆ ਪਾਤਸ਼ਾਹ
ਇਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨਾਲ ਤਾਂ ਮੈਂ ਆਪ ਚੰਗਾ ਜੰਗਜੁਰ ਕਰਾਂਗਾ।
ਮਾਰੋ ਕੈ ਸੰਘਾਰੋ ਨਹੀਂ ਆਨ ਬਾਂਝਾ।
ਮੈਂ ਹੋਰ ਤਾਂ ਹੁਣ ਮੈਨੂੰ ਕੋਈ ਚਾਹਨਾ ਨਹੀਂ ਰਹੀ ਹੈ, ਜਾਂ ਇਹਨਾਂ ਨੂੰ ਮਾਰ ਦਿਆਂਗਾ ਜਾਂ ਆਪ ਬਸ ਮਰ ਜਾਵਾਂਗਾ।
ਕਦੋਂ ਸ਼ਾਹ ਕੇ ਬਾਜ ਲੈ ਕੇ ਚੱਲੇਂਗੇ।
ਜਾਂ ਤਾਂ ਵੀ ਪਠਾਣਾ ਗੁਰੂ ਨੂੰ ਮਾਰ ਕੇ ਜਿਹੜੇ ਪਾਤਸ਼ਾਹ ਦੇ ਘੋੜੇ ਉਹ ਲੈ ਕੇ ਚੱਲਾਂਗੇ।
ਕਦੋਂ ਪ੍ਰਾਣ ਦੇ ਸੰਗ ਸੂਲ ਧੂਲੀ ਮਿਲੇ।
ਆਪਣੇ ਪ੍ਰਾਣ ਵੀ ਇੱਥੇ ਦੇ ਕੇ ਮਿੱਟੀ ਘੱਟੇ ਵਿੱਚ ਮਲਮਲਾ ਜਾਵਾਂਗੇ।
ਖਰੋ ਦੂਰ ਹੋ ਕੇ ਤਮਾਸ਼ੋ ਪਖੀਜੇ।
ਜੋ ਵੀ ਪਠਾਣਾ ਦੂਰ ਖੋ ਕੇ ਤੇ ਸਾਡਾ ਜੰਗ ਯੋਧਾ ਤਮਾਸ਼ਾ ਵੇਖ।
ਕਦੋਂ ਔਰ ਜੋਧਾਨ ਸੋ ਯੁੱਧ ਕਰੀ।
ਨਹੀਂ ਤਾਂ ਵੀ ਪਠਾਣਾ ਹੋਰ ਯੋਧੇ ਬਸੇਰੇ ਉਹਨਾਂ ਨਾਲ ਤੂੰ ਯੁੱਧ ਕਰ ਲੈ।
ਤੁਸੀਂ ਰੀਤ ਸਾਰੇ ਗੁਰੂ ਜੀ ਹਟਾਏ।
ਜਦੋਂ ਲਲਾ ਬੇਗ ਨੇ ਉਹ ਪਠਾਨ ਨੂੰ ਹਟਾਇਆ ਹੈ, ਇੱਧਰ ਉਸੇ ਰੀਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਨੂੰ ਜੰਗ ਕਰਨੋਂ ਹਟਾ ਦਿੱਤਾ, ਰੋਕ ਦਿੱਤਾ।
ਮਚਿਓ ਦੁੰਦ ਜੁਦੰ ਕਿਰਪਾਨੰ ਚਲਾਏ।
ਦੋਹਾਂ ਦਾ ਜੰਗ ਯੁੱਧ ਕਹਿੰਦੇ ਮਚ ਪਿਆ, ਸ਼ੁਰੂ ਹੋ ਗਿਆ, ਕਿਰਪਾਨਾਂ ਚੜਾਉਣ ਲੱਗ ਪਏ।
ਕਬੈ ਨੇੜ ਢੂਕੈ ਕਬੈ ਦੂਰ ਹੋਵੇ।
ਕਦੇ ਆਪੋ ਵਿੱਚ ਹੀ ਬਹੁਤੇ ਨੇੜੇ ਨੇੜੇ ਹੋ ਜਾਂਦੇ, ਕਦੀ ਛਾਲਾਂ ਮਾਰ ਕੇ ਦੂਰ ਹੋ ਜਾਂਦੇ।
ਦੋਹੋਂ ਵੀਰ ਬਾਂਕੇ ਹਤੈ ਘਾਵ ਜੋ ਘਾਤ ਜੋਵੈ।
ਦੋਵੇਂ ਕਹਿੰਦੇ ਸੂਰ ਵੀਰ ਬਾਂਕੇ ਹੈ ਨੌਜਵਾਨ, ਇੱਕ ਦੂਸਰੇ ਨੂੰ ਮਾਰਨ ਵਾਸਤੇ ਦਾ ਘਾ ਵੇਖਦੇ।
ਦੋਹੋਂ ਕੀਰਤ ਚਾਏ ਚੌਂਪੇ ਜੁਝਾਰੇ।
ਦੋਵੇਂ ਕਹਿੰਦੇ ਕੀਰਤੀ ਵਡਿਆਈ ਚਾਹੁੰਦੇ ਹੈ ਤੇ ਜੁਝਾਰੇ ਸੂਰ ਵੀਰ ਚੌਂਪੇ ਔਰ ਸ਼ਾਹ ਵਿੱਚ ਹੈ।
ਦੋਹੋਂ ਸੈਨ ਕੇ ਸੂਰ ਸਵਾਮੀ ਉਦਾਰੇ।
ਦੋਵੇਂ ਕਹਿੰਦੇ ਫੌਜ ਦੇ ਬੜੇ ਭਾਰੀ ਸ੍ਰੇਸ਼ਟ ਸਵਾਮੀ ਹਨ ਤੇ ਸੂਰਵੀਰ ਮੁਖੀ ਹਨ।
ਬਜੈ ਬਾਂਛ ਦੋ ਰਸੰ ਵੀਰ ਪੀਨੇ।
ਦੋਵੇਂ ਵੀਰ ਰਸ ਵਿਚ ਭਿੱਜੇ ਹੋਏ, ਆਪੋ ਆਪਣੀ ਕਹਿੰਦੇ ਜਿੱਤ ਦੋਵੇਂ ਚਾਹੁੰਦੇ।
ਦੋਹੋਂ ਸ਼ਸਤਰ ਵਿਦਿਆ ਕਮਾਈ ਪਰਵੀਨੇ।
ਉਧਰ ਲਲਾ ਬੇਗ ਨੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦੋਹਾਂ ਨੇ ਸ਼ਸਤਰ ਵਿਦਿਆ ਕਹਿੰਦੀ ਕਮਾਈ ਕੀਤੀ ਹੈ ਸਿਆਣੇ।
ਦੋ ਯੁੱਧ ਜੈਤਾ ਕਨੇ ਜੰਗ ਕੀਨੇ।
ਦੋਵੇਂ ਕਹਿੰਦੇ ਜੰਗ ਨੂੰ ਜਿੱਤਣ ਵਾਲੇ ਹੈ ਕਿਉਂਕਿ ਬਹੁਤੇ ਜੰਗ ਦੋਹਾਂ ਨੇ ਪਹਿਲਾਂ ਕੀਤੇ ਹੋਏ।
ਹਯੰਹੀਨ ਦੋਨੋ ਰਣੰ ਧਰਮ ਚੀਨੇ।
ਹਾਂ, ਜੰਗ ਦਾ ਧਰਮ ਜਾਣ ਕੇ ਦੋੜੇ ਦੋਵੇਂ ਕਹਿੰਦੇ ਘੋੜਿਆਂ ਤੋਂ ਰਹਿਤ ਪੈਦਲ ਹਨ।
ਦੋ ਦਾਵ ਤਾਕੈ ਅਰੈ ਆਪ ਮਾਹੀ।
ਹਾਂ, ਦੋਵੇਂ ਕਹਿੰਦੇ ਦਾ ਘਾ ਤੱਕਦੇ ਹੈ ਤੇ ਆਪੋ ਵਿੱਚ ਹੀ ਅੜਦੇ ਭਿੜਦੇ।
ਮਨੋ ਸ਼ੇਰ ਦੋਨੋ ਮਿਟੈ ਪਾਏ ਨਾਹੀ।
ਮਨੋ ਅੱਜ ਕਹਿੰਦੇ ਦੋ ਸ਼ੇਰ ਲੜ ਰਹੇ ਹੈ, ਇੱਕ ਪੈਰ ਵੀ ਕੋਈ ਪਿੱਛੇ ਨਹੀਂ ਹਟ ਰਿਹਾ।
ਰੁਪੇ ਵੀਰ ਦੋਨੋ ਗਜੰਗ ਰਾਜ ਭਾਰੇ।
ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਸੂਰਵੀਰ ਉਧਰ ਲਲਾ ਬੇਗ ਸੂਰਵੀਰ ਕਹਿੰਦੇ ਅੜ ਗਏ ਹਨ। ਐ ਹਾਥੀ ਜਿਵੇਂ ਭਾਰੇ ਹੁੰਦੇ ਹੈ ਨਾ, ਇਉਂ ਹੈ ਇਹ।
ਬੜੇ ਦੰਤ ਧਾਰੀ ਮਹਾ ਛੋਭ ਵਾਰੇ।
ਹਾਂ, ਬੜੇ ਭਰੇ ਕਹਿੰਦੇ ਦੰਦ ਧਾਰਨ ਕੀਤੇ, ਤਲਵਾਰਾਂ ਜੀਆਂ ਫੜੀਆਂ, ਬੜੇ ਕੁਸ਼ੋਭ ਵਿੱਚ ਆਏ ਹੋਏ।
ਦੋਹੋਂ ਢਾਲ ਢੋਈ ਟਕਾ ਢੂਕ ਕੀਨੇ।
ਦੋਹਾਂ ਨੇ ਕਹਿੰਦੇ ਜਿਹੜੀ ਢਾਲ ਹੈ ਉਹ ਢੋਈ ਨੇੜੇ ਕੀਤੀ ਹੈ, ਟਕਾ ਢੂਕ ਕੀਨੀ ਇਸ ਤਰ੍ਹਾਂ ਕਹਿੰਦੇ ਟੋਕੇ ਟਕਾ ਕੀ ਨੇੜਤਾ ਕੀਤੀ ਹੈ।
ਕਹੂੰ ਖੱਗ ਧਾਰੀ ਮਤੀ ਕੋਪ ਪੀਨੀ।
ਹਾਂ ਹੈ ਜੀ,
ਦੋਹੋਂ ਖੱਗ ਧਾਰੀ ਮਤੀ ਕੋਪ ਪੀ।
ਦੋਹਾਂ ਨੇ ਤਲਵਾਰਾਂ ਧਾਰਨ ਕੀਤੀਆਂ, ਦੋਹਾਂ ਦੀ ਜਿਹੜੀ ਬੁੱਧੀ ਹੈ ਕ੍ਰੋਧ ਵਿੱਚ ਲੀਨ ਹੋਈ ਹੈ।
ਲਲਾ ਬੇਗ ਧਾਇਓ ਕਰਾ ਚੋਲ ਮਾਰਾ।
ਹਾਂ, ਲਲਾ ਬੇਗ ਸੂਬਾ ਕਹਿੰਦੇ ਧਾਵਾ ਕਰਕੇ ਆਇਆ ਤੇ ਤੇਗਾ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲ ਨੂੰ।
ਗੁਰੂ ਢਾਲ ਪੈ ਲੀਨ ਓਜੰਗ ਸੰਭਾਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਬਲ ਸੰਭਾਲਦਿਆਂ ਢਾਲ ਦੇ ਉਪਰੋ ਤੇਗੇ ਨੂੰ ਲੈ ਲਿਆ ਹੈ।
ਕਹਿਓ ਵਾਰ ਔਰੰਗ ਕਰੋ ਘਾਤ ਪੈ ਕੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਆਪਣਾ ਦਾ ਘਾ ਪਾ ਕੇ ਦਾ ਲਾ ਕੇ ਹੋਰ ਹੁਣ ਤੂੰ ਵਾਰ ਕਰ ਲੈ।
ਪਿਛਾਰੀ ਬਿਸੂਰੇ ਗਿਰੈ ਮ੍ਰਿਤੂ ਹੋਇ ਕੈ।
ਕਿਉਂਕਿ ਬਾਅਦ ਵਿਚ ਤੂੰ ਝੂਰ ਨਾ ਕਰੇਗਾ, ਜਦੋਂ ਸਾਡਾ ਵਾਰ ਮਰ ਗਿਆ ਮੌਤ ਮ੍ਰਿਤ ਹੋ ਕੇ ਮਰ ਕੇ ਤੂੰ ਡਿੱਗ ਪਵੇਗਾ।
ਦਲੇਰੀ ਗੁਰੂ ਕੀ ਮਹਾਨੀ ਪਛਾਨੀ।
ਸਵੇਰੇ ਲਲਾ ਬੇਗ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਨ ਦਿਲੇਰੀ ਮਹਾਨ ਬਹਾਦਰੀ ਪਛਾਣੀ
ਕਰ ਵਾਰ ਤੇ ਵਾਰ ਕੋ ਖੱਗ ਪਾਨੀ
ਹੱਥ ਵਿਚ ਤਲਵਾਰ ਲਈ ਹੋਈ ਹੈ ਸੂਬੇ ਤੇ ਬਾਹਰ ਕਰੀ ਤੁਰਿਆ ਜਾਂਦਾ ਹੈ
ਪੁਨਮ ਸ਼ੀਗਰ ਸਾਥਮ ਕਰਿਓ ਨੇਰ ਆਯੋ
ਫੇਰ ਬੜੀ ਫੁਰਤੀ ਕਰਕੇ ਕਹਿੰਦੇ ਬਹੁਤ ਨੇੜੇ ਜੇ ਆ ਗਿਆ ਹੈ
ਚਾਹਿਓ ਮਾਰ ਬੇ ਹੱਥ ਉਚੋ ਉਠਾਇਓ
ਤਲਵਾਰ ਦਾ ਮਾਰਨਾ ਮਾਇਆ ਚਾਹਿਆ ਹੱਥ ਨੂੰ ਤਾਂ ਨੂੰ ਚੁੱਕਿਆ ਏ ਲਲਾ ਬੇਗ
ਕਰੀ ਢਾਲ ਸੌ ਹੈ ਨਿਰਭੈ ਹੋਏ ਅੱਗੇ
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਰਭੈ ਹੋ ਕੇ ਅੱਗੇ ਕਹਿੰਦੇ ਢਾਲ ਸਾਹਮਣੇ ਨੂੰ ਕਰ ਦਿੱਤੀ ਹੈ
ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣਾ ਬਾਰ ਚਲਾ ਦਿੱਤਾ ਹਿਰਦੇ ਵਿਚ ਗੁੱਸਾ ਜਾਗਿਆ ਹੈ
ਲਲਾ ਬੇਗ ਨੇ ਆਪ ਨਾਹੀ ਪ੍ਰਹਾਰਿਓ
ਹਾਂ ਲਲਾ ਬੇਗ ਨੇ ਆਪ ਤਾਂ ਕਹਿੰਦੇ ਹੋ ਜਿਹੜਾ ਵਾਰ ਹੈ ਮਾਰਨਾ ਨੀ ਕੀਤਾ
ਗੁਰੂ ਵਾਰ ਤੇ ਅੰਗ ਸਾਰੋ ਉਬਾਰਿਓ
ਹਾਂ ਗੁਰੂ ਮਹਾਰਾਜ ਦੇ ਵਾਰ ਤੋਂ ਆਪਣੇ ਅੰਗਾਂ ਨੂੰ ਸਾਰਿਆਂ ਨੂੰ ਬਚਾ ਲਿਆ ਇਸ ਨੇ
ਕਰੀ ਛਾਲ ਸੀ ਕਰੈ ਇਤੈ ਊਤ ਹੋਇਓ
ਬੜੀ ਛੇਤੀ ਦੇ ਕੇ ਛਾਲ ਮਾਰਨਾ ਕੀਤੀ ਇਧਰ ਉਧਰ ਨੂੰ ਹੋ ਗਿਆ ਹੈ
ਪਹੁੰਚੇ ਗੁਰੂ ਜੀ ਗਯੋ ਦੂਰ ਜੋਯੋ
ਜਦੋਂ ਦੂਰ ਚਲਿਆ ਗਿਆ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਪਹੁੰਚ ਗਏ
ਖਰੋ ਹੋਹਿ ਗੀਤੀ ਕਹਾ ਜਾਨ ਪਾਵੇ
ਮਹਾਰਾਜ ਕਹਿੰਦੇ ਹੋ ਗਿਦੜਾ ਖੜੇ ਹੋ ਜਾ ਕਹਿਰਾ ਕਿਧਰੇ ਹੁਣ ਕਿੱਥੇ ਜਾਣਾ ਪਾਏਗਾ
ਦਿਜੈ ਵਾਰ ਮੇਰੋ ਕਹਾ ਲੋ ਬਚਾਵੇ
ਸਾਡਾ ਵੀ ਬਾਰ ਦੇਣਾ ਘਰ ਹੁਣ ਕਿੱਥੋਂ ਤਿਕਰ ਬਚਾਏਗਾ
ਸੁਨੇ ਬੈਨ ਕੋਪਿਓ ਲਲਾ ਬੇਗ ਬੀਰੰਗ
ਗੁਰੂ ਮਹਾਰਾਜ ਦੇ ਬਚਨ ਸੁਣੇ ਕਹਿੰਦੇ ਕ੍ਰੋਧਵਾਨ ਹੋਇਆ ਲਲਾ ਬੇਗ ਸੂਰ ਵੀਰ
ਥਿਰਿਓ ਫੇਰ ਐਸੇ ਹਿਰਦੈ ਧਾਰ ਧੀਰੰ
ਸੇਵਰੇ ਕਹਿੰਦੇ ਇਸ ਤਰ੍ਹਾਂ ਟਿਗਿਆ ਹਿਰਦੇ ਵੀ ਧਾਰ ਧੀਰ ਧਾਰ ਕੇ
ਭਯੋ ਸਮੂਹੇ ਜਿਉ ਭਿਖੀ ਹੋਏ ਭਾਰੋ ਭਯੋ ਸਮੂਹੇ ਜਿਉ ਭਿਖੀ ਹੋਏ ਭਾਰੋ
ਸਾਹਮਣੇ ਹੋ ਗਿਆ ਜਿਵੇਂ ਬਹੁਤ ਕਹਿੰਦੇ ਜ਼ਹਿਰੀਲਾ ਸੱਪ ਹੋਵੇ
ਦਬੈ ਪੂਛ ਤੇ ਕਾਟ ਵੇ ਕੋ ਪਧਾਰੋ
ਉਹਦੀ ਪੂਛ ਕੋਈ ਦਬ ਦੇਵੇ ਤੇ ਉਹਨੂੰ ਕੱਟਣ ਲਈ ਉਹ ਪਿੱਛੇ ਨੂੰ ਮੁੜਦਾ ਜਦੋਂ ਗੁਰੂ ਮਹਾਰਾਜ ਨੇ ਪੁੱਛਿਆ ਨਾ ਗਿੱਦੜਾ ਜਾ ਕਿਹੜਾ ਕਿੱਧਰ ਨੂੰ ਭਜਦਾ ਖੜ ਜਾ ਸਮਝ ਲੋ ਇਸ ਤਰ੍ਹਾਂ ਪੂਛ ਹੀ ਦਬਦੀ ਆ ਉਹ ਸੱਪ ਵਾਂਗੂ ਆਇਆ ਮੁੜ ਕੇ ਪਿੱਛੇ ਨੂੰ
ਪ੍ਰਹਾਰੈ ਕਿਰਪਾਨੈ ਕਈ ਵਾਰ ਕੀਨੇ
ਹਾਂ ਕਿਰਪਾਨ ਮਾਰਦਾ ਕਈ ਵਾਰ ਇਸ ਨੇ ਕੀਤੇ
ਤਥਾ ਸ਼ੀਗਰ ਧਾਰੇ ਗੁਰੂ ਓਟ ਲੀਨੇ
ਇਧਰ ਗੁਰੂ ਮਹਾਰਾਜ ਵੀ ਫੁਰਤੀ ਧਾਰੇ ਆ ਧਾਲਦੀ ਓਟ ਜੀ ਲੈ ਲੈਂਦੇ
ਧਰੀ ਹੱਥ ਬਾਮੇ ਵੱਡੀ ਢਾਲ ਭਾਰੀ
ਭਾਰੀ ਜਿਹੀ ਢਾਲ ਖੱਬੇ ਹੱਥ ਵਿਚ ਸਤਿਗੁਰਾਂ ਨੇ ਧਾਰਨ ਕੀਤੀ ਹੈ
ਦੁਤੀ ਹੱਥ ਮਾਹੇ ਕਿਰਪਾਨ
ਦੂਜਾ ਜਿਹੜਾ ਸੱਜਾ ਹੱਥ ਹੈ ਉਹਦੇ ਵਿਚ ਆਪ ਜੀ ਨੇ ਕਿਰਪਾਨ ਸੰਭਾਲੀ ਹੋਈ ਹੈ
ਤਰੇ ਵਾਰ ਤਾਕਿਓ ਪ੍ਰਹਾਰ ਸਮਾਨਾ
ਇਸ ਤਰ੍ਹਾਂ ਕਹਿੰਦੇ ਹੇਠਾਂ ਨੂੰ ਵਾਰ ਤੱਕ ਕੇ ਮਾਰਨਾ ਕੀਤਾ ਬੜੇ ਮਾਨ ਸਹਿ
ਕਰੀ ਓਟ ਤਾਹੂ ਲਲਾ ਬੇਗ ਜਾਨਾ
ਉਸੇ ਵੇੜੇ ਕਹਿੰਦੇ ਤਲਵਾਰ ਦਾ ਸਹਾਰਾ ਕਰ ਲਿਆ ਲਲਾ ਬੇਗ ਨੇ ਜਾਣਿਆ
ਤਰੇ ਦਾਵ ਕੋ ਮੈਂ ਬਚਾਵੋ ਜਹੰਤਾ
ਲਲਾ ਬੇਗ ਸੁਬਾ ਚਾਹੁੰਦਾ ਵੀ ਹੇਠਾਂ ਨੂੰ ਸਤਿਗੁਰੂ ਵਾਰ ਕਰ ਰਿਹਾ ਮੈਂ ਬਚਾ ਲਵਾ
ਕਰੀ ਢਾਲ ਆਗੇ ਸੋ ਪੈਰੰ ਰੁਪੰਤਾ
ਇਸ ਤਰ੍ਹਾਂ ਢਾਲ ਅੱਗੇ ਨੂੰ ਕਰ ਲਈ ਹੈ ਪੈਰ ਨੂੰ ਕਹਿੰਦੇ ਅੜਾ ਰਿਹਾ ਰੋਕ ਰਿਹਾ ਉੱਥੇ
ਗੁਰੂ ਸ਼ੀਗਰ ਤੇ ਹੱਥ ਉੱਚੇ ਉਬਾਰਾ
ਗੁਰੂ ਮਹਾਰਾਜ ਨੇ ਬੜੀ ਛੇਤੀ ਦੇ ਕੇ ਜਿਹੜਾ ਹੱਥ ਸੀ ਨਾ ਤਾਂ ਨੂੰ ਚੁੱਕਿਆ ਉੱਚਾ ਚੁੱਕਿਆ ਹੈ
ਕਰਾ ਚੋਲ ਬਾਹੇ ਲੱਗੀ ਜਾਏ ਧਾਰਾ
ਯਾਨੀ ਇਸ਼ਾਰਾ ਵੀ ਅਸੀਂ ਹੇਠਾਂ ਨੂੰ ਮਾਰ ਰਹੇ ਹਾਂ ਤੇ ਝੱਟ ਹਰ ਜਾ ਕਿਉਂਕਿ ਤਾਂ ਦੀ ਉਹਨੇ ਬਾਤ ਟਿੱਗਾ ਮਾਰ ਦਿੱਤਾ ਜਾ ਕੇ ਤਿੱਖੀ ਧਾਰ ਜਗ ਲੱਗੀ ਹੈ ਸੂਬੇ ਦੇ
ਬਹੀ ਕੰਠ ਮੈਂ ਪਾਰ ਭੀ ਰੀਤ ਐਸੇ
ਬਾਤ ਕਹਿੰਦੇ ਗਰਦਨ ਦੇ ਵਿਚ ਬਹਿ ਗਈ ਹੈ ਲੱਗ ਗਈ ਹੈ ਇਸ ਰੀਤੀ ਨਾਲ ਪਾਰ ਹੋ ਗਈ ਤਲਵਾਰ
ਕਰੇ ਕਾਟ ਸਾਬੂਨ ਕੋ ਤਾਰ ਜੈਸੇ
ਇਸ ਤਰ੍ਹਾਂ ਸਾਬਣ ਦਾ ਵੱਡਾ ਸਾ ਸਾਰਾ ਜਿਹੜਾ ਢਿੱਲ ਹੈ ਉਹਦੇ ਵਿੱਚ ਜਿਹੜੀ ਤਾਰ ਜੀ ਹੁੰਦੀ ਨਾ ਉਹ ਕੱਟ ਕੇ ਸਿੱਟ ਦਿੰਦੀ ਚਾਕੀ ਜੀ ਉਹ ਕਹਿੰਦੇ ਸਿਰ ਜਾ ਕੱਢ ਦਿੱਤਾ ਹੈ
ਗਿਰਿਓ ਸੀਸ ਸੀਗ ਰੰਗ ਰਹੇ ਨੈਨ ਬਾਯੋ
ਹਾਂ ਬੜੀ ਛੇਤੀ ਦੇ ਕੇ ਜਿਹੜਾ ਸਿਰ ਹੈ ਧਰਤੀ ਤੇ ਡਿੱਗ ਪਿਆ ਹੈ ਨੇਤਰ ਜੇ ਲਲਾ ਬੇਗ ਸੂਬੇ ਦੇ ਅੱਡੇ ਰਹਿ ਗਏ
ਮਨੋ ਸ੍ਰੀ ਫਲੰਗ ਵਾਯੂ ਸਾਖਾ ਗਿਰਾਏ
ਮਨੋ ਕਹਿੰਦੇ ਹਵਾ ਨੇ ਦਰਖਤ ਦੇ ਨਾਲੋਂ ਜਿਹੜਾ ਕੋਈ ਨਾਲੀਅਰ ਦਾ ਫਲ ਹੈ ਉਹ ਡਿੱਗਿਆ ਸਿੱਟਿਆ ਹੈ
ਬਿਨਾ ਮੁੰਡ ਤੇ ਰੁੰਡ ਭੂ ਮੈਂ ਪਰਿਓ ਹੈ
ਬਿਨਾ ਕਹਿੰਦੇ ਜਿਹੜਾ ਉਹ ਸਿਰ ਹੈ ਨਾ ਉਹ ਧਰਤੀ ਤੇ ਪਿਆ ਹੋਇਆ
ਤਰੂ ਮੂਲ ਛਿਨੰ ਮਨੋ ਸੋ ਗਿਰਿਓ ਹੈ
ਮਨੋ ਜਿਵੇਂ ਕੋਈ ਮਿਰਚ ਦੀਆਂ ਜੜਾਂ ਜੀਆਂ ਤੋੜ ਦੇਵੇ ਤੇ ਉਹ ਡਿੱਗ ਪੈਂਦਾ ਉਹ ਟੁਟਕੇ
ਦੋਹਰਾ ਰਹਿਓ ਬਚਾਵਤ ਤਰੇ ਕੋ
ਇਧਰ ਲਲਾ ਵੇਗਤਾ ਵੀ ਬਾਰ ਸਤਿਗੁਰੂ ਹੇਠਾਂ ਨੂੰ ਕਰ ਰਹੇ ਹੋ ਹੇਠਾਂ ਨੂੰ ਬਚਾ ਕਰਦਾ ਰਿਹਾ
ਉਪਰ ਭਇਓ ਪ੍ਰਹਾਰ
ਇਧਰ ਗੁਰੂ ਹਰਗੋਬਿੰਦ ਸਾਹਿਬ ਦਾ ਤੀਜੀ ਨਾਲ ਉਪਰ ਕਹਿੰਦੇ ਬਾਰ
ਪ੍ਰਾਨ ਤਿਆਗ ਗਮਨਿਓ ਭਿਸਤਾ
ਉਸੇ ਵੇੜੇ ਕਹਿੰਦੇ ਪ੍ਰਾਨ ਛੱਡ ਕੇ ਭਿਸਤਾ ਨੂੰ ਚਲਿਆ ਗਿਆ
ਸਤਿਗੁਰ ਅਗਰ ਨਿਹਾਰ
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਦੇਖਦਿਆਂ ਦੇਖਦਿਆਂ ਉਹ ਸੂਬਾ ਜਿਹੜਾ ਹੈ ਸਦਾ ਦੀ ਨੀਂਦ ਸੌਂ ਗਿਆ ਹੈ ਸਦਾ ਲਈ ਦੁਨੀਆਂ ਵਿੱਚੋਂ ਚਲਿਆ ਗਿਆ ਸੂਰਬੀਰ ਬਹਾਦਰ ਹੋਣ ਕਰਕੇ ਗੁਰੂ ਨਾਲ ਜੰਗ ਕਰਨ ਕਰਕੇ ਇਸ ਤਰ੍ਹਾਂ ਭਿਸਤਾ ਨੂੰ ਚਲਿਆ ਗਿਆ ਹੈ ਜੰਗ ਯੁੱਧ ਦਾ ਜਿਵੇਂ ਫਤਿਹ ਸਤਿਗੁਰੂ ਜੀ ਨੇ ਇਹਨੂੰ ਮਾਰ ਕੇ ਪ੍ਰਾਪਤ ਕੀਤੀ ਉਹ ਆਪਾਂ ਪ੍ਰਸੰਗ ਸਰਵਣ ਕੀਤਾ ਹੈ ਇਸ ਤੋਂ ਬਾਅਦ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੰਗ ਯੁੱਧ ਦੀ ਫਤਿਹ ਕਰਕੇ ਇਸ ਦਿਨ ਨਥਾਣੇ ਵੱਲ ਨੂੰ ਆ ਗਏ ਸਨ ਇੱਥੇ ਜਿਵੇਂ ਕਾਲੂ ਨਾਸ ਨਾਲ ਮੇਲ ਜੋਲ ਹੋਇਆ ਇਹਨੂੰ ਵਰਰੂ ਬਚਨ ਹੋਏ ਪਰ ਜੋ ਨਾਲ ਦਾ ਬੱਚਾ ਸੀ ਉਹਦੀ ਭਾਵਨਾ ਦੇਖ ਕੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਬੜੇ ਵਰਰੂ ਬਚਨ ਕੀਤੇ ਨਵਾਜਿਆ ਸੀ ਅੰਦਰ ਈਰਖਾ ਆਉਣ ਕਰਕੇ ਉਥੋਂ ਸਾਰੀ ਸ਼ਕਤੀ ਖੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੀਰ ਰਸ ਵਿਚ ਆ ਗਏ ਸੀ ਇਸ ਕਰਕੇ ਉਹ ਮਹਾਰਾਜ ਨੇ ਜਿਹੜੇ ਬੱਚੇ ਨੇ ਇਹਨੂੰ ਕਿਹਾ ਸੀ ਵੀ ਤੂੰ ਨਾਥਾਂ ਦਾ ਨਾਥ ਅੱਗੇ ਜਿਹੜੇ ਨਾਥਾਂ ਦੇ ਨਾਥ ਉਹਨਾਂ ਦਾ ਵੀ ਤੂੰ ਨਾਥ ਮਹਾਰਾਜ ਕਹਿੰਦੇ ਹੁਣ ਤੂੰ ਕੁਝ ਨਹੀਂ ਰਿਹਾ ਹੈ ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਅਗਲੇ ਅਧਿਆਵਾਂ ਵਿਚ ਕਵੀ ਜੀ ਛੰਦਾਬੰਦੀ ਵਿਚ ਆਖਣਗੇ ਉਹ ਆਪਾਂ ਅਗਲੇ ਦੀਵਾਨਾਂ ਵਿਚ ਸਰਵਣ ਕਰਾਂਗੇ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ
ਰਹਿਓ ਬਚਾਵਤ ਤਰੇ ਕੋ ਉਪਰ ਭਇਓ ਪ੍ਰਹਾਰ ਪ੍ਰਾਨ ਤਿਆਗ ਗਮਨਿਓ ਭਿਸਤ ਸਤਿਗੁਰ ਅਗਰ ਨਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ